ਵਾਹਿਗੁਰੂ ਸਾਹਿਬ ਜੀਓ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਾਮਈਆ ਕਾਰਣੇ ਕਾਰਨ ਕਵਣ ਅਬੋਲ ਬਹੁਤ ਜਨਮ ਬਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਤੂੰ ਚਉ ਸੱਜਣ ਮੈਂਡਿਆ ਦੇਈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀਂਦੀ ਦਾਰ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਪਾਦੋਂ ਭਰਮ ਭੁੱਲੀ ਪਰ ਜੋ ਬਨ ਪਛੁਤਾਣੀ ਜਲ ਥਲ ਨੀਰ ਭਰੇ ਬਰਸ ਰੁਤੇ ਰੰਗ ਮਾਣੀ ਪਾਦੋਂ ਪਰਮ ਭੁੱਲੀ ਪਰ ਜੋ ਬਨ ਪਛੁਤਾਣੀ ਜਲ ਥਲ ਨੀਰ ਭਰੇ ਬਰਸ ਰੁਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਹੋਏ ਅੰਗਮ ਫਿਰ ਹੈ ਡਸੰਤੇ ਮੱਛਰ ਡੰਗ ਸਾਇਰ ਪਰ ਸੁਭਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਐ ਮੱਛਰ ਡੰਗ ਸਾਇਰ ਭਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਰਬ ਕਲਾ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪ ਜੀ ਸਮੂਹ ਸਾਧ ਸੰਗਤ ਆਪੋ ਆਪਣੇ ਮਨਾਂ ਵਿੱਚ ਭਾਵਨਾ ਪਿਆਰ ਲੈ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਪਹੁੰਚ ਕੇ ਜੀਵਨ ਸਫਲ ਕਰ ਰਹੇ ਹੋ। ਅੱਜ ਦਾ ਜੋ ਪ੍ਰਕਰਨ ਹੈ ਭਾਦ ਨੂੰ ਦੇ ਮਹੀਨੇ ਨਾਲ ਸੰਬੰਧਿਤ ਹੈ। ਇਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਸ਼ੇਸ਼ ਤੌਰ 'ਤੇ ਭਾਦੋਂ ਦੇ ਅਰਥ ਕੀਤੇ ਹਨ ਔਰ ਜੋਬਨ ਦੇ ਹੰਕਾਰ ਵਿੱਚ ਰਸਤੇ ਵਿੱਚ ਅਟਕੇ ਹੋਏ ਧਾਰਮਿਕ ਮਨੁੱਖ ਦਾ ਵੀ ਜ਼ਿਕਰ ਕੀਤਾ ਹੈ। ਭਾਦੋਂ ਦੇ ਅਖਰੀ ਅਰਥ ਹਨ ਮਨ ਦੀ ਦੋ ਚਿੱਤੀ, ਦੋ ਪ੍ਰਕਾਰ ਦੀ ਭਾਵਨਾ। ਭਾ ਦੋਏ, ਭਾ ਦਾ ਮਤਲਬ ਹੈ ਭਾਵਨਾ, ਦੋਏ ਦਾ ਅਰਥ ਹੈ ਦੋ ਤਰ੍ਹਾਂ ਦੀ। ਜਿਸ ਮਨੁੱਖ ਵਿੱਚ ਭਾਵਨਾ ਦੋ ਪ੍ਰਕਾਰ ਦੀ ਹੈ ਉੱਥੇ ਇੱਕ ਨਵੀਂ ਚੀਜ਼ ਜਨਮ ਲੈਂਦੀ ਹੈ, ਉਹਨੂੰ ਕਹਿੰਦੇ ਨੇ ਭਰਮ। ਭਰਮ ਉੱਥੇ ਜਨਮ ਲਏਗਾ ਜਿੱਥੇ ਦੁਬਦਾ ਹੈ। ਥੋੜ੍ਹਾ ਜਿਹਾ ਆਵਾਜ਼। ਭਰਮ ਉੱਥੇ ਹੀ ਜਨਮ ਲਏਗਾ ਜਿੱਥੇ ਦੁਬਦਾ ਹੈ, ਅਤੇ ਜਿੱਥੇ ਭਰਮ ਨੇ ਜਨਮ ਲਿਆ ਉਹ ਆਦਮੀ ਆਪਣੇ ਮਕਸਦ ਤੋਂ, ਆਪਣੇ ਰਸਤੇ ਤੋਂ ਭਟਕ ਜਾਏਗਾ। ਬਸ ਇਹ ਤਿੰਨ ਚੀਜ਼ਾਂ ਇਕੱਠੀਆਂ ਨੇ। ਪਹਿਲਾਂ ਦੋ ਚਿੱਤਾਪਣ, ਮਨ ਦੀ ਦੁਬਦਾ, ਭਾਦੋਂ ਦੇ ਅਰਥ ਨੇ ਦੁਬਦਾ। ਸੰਸਾਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਧਰਮ ਦੇ ਮਾਰਗ 'ਤੇ ਤੁਰਦੇ ਨੇ, ਲੱਖਾਂ ਤੋਂ ਵੀ ਜ਼ਿਆਦਾ। ਭਾਵੇਂ ਕਿ ਧਰਮੀ ਬੜੇ ਘੱਟ ਹੋਣ ਪਰ ਤਕਰੀਬਨ ਇਸ ਧਰਤੀ ਦਾ 60-70% ਤਬਕਾ ਜਿਹੜਾ ਹੈ ਉਹ ਆਪਣੇ ਆਪ ਨੂੰ ਧਰਮੀ ਕਹਿੰਦਾ ਹੈ, ਇਸ ਰਾਹ 'ਤੇ ਤੁਰਦਾ ਹੈ। ਪਰ ਬੜੇ ਘੱਟ ਲੋਕ ਸਿਰੇ ਲੱਗਦੇ ਨੇ, ਬੜੇ ਘੱਟ ਲੋਕ ਸਿਰੇ 'ਤੇ ਪਹੁੰਚਦੇ ਨੇ। ਮੈਂ ਬੇਨਤੀ ਕਰਾਂ, ਇਹਦਾ ਕਾਰਨ ਇਹ ਨਹੀਂ ਕਿ ਪਰਮਾਤਮਾ ਦਾ ਰਸਤਾ ਬਹੁਤ ਲੰਬਾ ਹੈ, ਇਹਦਾ ਇਹ ਕਾਰਨ ਨਹੀਂ ਹੈ। ਰਸਤਾ ਲੰਬਾ ਨਹੀਂ ਹੈ, ਬਿਲਕੁਲ ਛੋਟਾ ਹੈ, ਪਰ ਤੁਰਨ ਵਾਲੇ ਦੇ ਮਨ ਵਿੱਚ ਦੋ ਚਿੱਤਾਪਣ ਬਣਿਆ ਰਹਿੰਦਾ ਹੈ। ਇੱਕ ਪਾਸੇ ਸੰਸਾਰ ਦੀ ਖਿੱਚ ਹੈ, ਇੱਕ ਪਾਸੇ ਪਰਮਾਤਮਾ ਦੀ ਖਿੱਚ ਹੈ। ਤੁਰਦਾ ਉੱਧਰ ਵੀ ਹੈ, ਜਿੰਨਾ ਕੁ ਤੁਰਦਾ ਉਹਨਾਂ ਵਾਪਸ ਆ ਜਾਂਦਾ ਹੈ, ਜਿੰਨਾ ਕੁ ਸਫ਼ਰ ਤੈਅ ਕਰਦਾ। ਜੇ ਕੋਈ ਆਦਮੀ ਸਵੇਰ ਤੋਂ ਸ਼ਾਮ ਤੱਕ ਇੱਕ ਸੜਕ 'ਤੇ 1 ਕਿਲੋਮੀਟਰ ਸਿੱਧਾ ਤੁਰੇ ਅਤੇ ਫਿਰ ਕਿਲੋਮੀਟਰ ਉਨਾ ਹੀ ਵਾਪਸ ਆ ਜਾਏ, ਫਿਰ ਜਾਏ, ਫਿਰ ਵਾਪਸ ਆ ਜਾਏ, ਫਿਰ ਜਾਏ, ਫਿਰ ਵਾਪਸ ਆ ਜਾਏ, ਕਿੱਥੇ ਪਹੁੰਚੇਗਾ? ਕਿਤੇ ਵੀ ਨਹੀਂ ਪਹੁੰਚੇਗਾ। ਹਾਂ, ਇੱਕ ਚੀਜ਼ ਪੱਲੇ ਪੈ ਜਾਏਗੀ, ਉਸ ਬੰਦੇ ਨੂੰ ਥਕਾਵਟ ਹੋ ਜਾਏਗੀ, ਧਿਆਨ ਦੇਣਾ, ਥੱਕ ਜਾਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕੋਟ ਕਰਮ ਕਰੈ ਹਉ ਧਾਰੈ ਸ਼੍ਰਮ ਪਾਵੈ। ਸ਼੍ਰਮ ਦੇ ਅਰਥ ਨੇ ਥੱਕਣਾ। ਤੁਸੀਂ ਵੇਖੋਗੇ ਅਸੀਂ ਧਾਰਮਿਕ ਜਗਤ ਵਿੱਚ ਤੁਰੇ ਹਾਂ, ਥਕਾਵਟ ਹੋ ਗਈ ਹੈ, ਤੁਰ ਤੁਰ ਕੇ ਥੱਕ ਚੁੱਕੇ ਹਾਂ। ਇਹ ਠੀਕ ਹੈ, ਉਪਦੇਸ਼ਕ ਸਮਝਾਉਂਦੇ ਰਹਿੰਦੇ ਨੇ, ਕੋਈ ਫਿਕਰ ਨਾ ਕਰੋ, ਚੱਲਦੇ ਹੀ ਰਹੋ, ਇਹ ਰਸਤਾ ਬੜਾ ਲੰਬਾ, ਇਹ ਹੀ ਕਹਿਣਾ ਪਏਗਾ, ਹੋਰ ਕੀ ਹੈ। ਕਹਿਣਾ ਤਾਂ ਇਹੀ ਪਏਗਾ, ਨਹੀਂ ਤਾਂ ਆਦਮੀ ਡਿੱਗ ਪਏਗਾ ਉਸੇ ਵੇਲੇ। ਧਰਮ ਵੀ ਇਹ, ਗੁਰੂ ਸਾਹਿਬ ਵੀ ਬਾਣੀ ਵੀ ਕਹਿ ਰਹੀ ਹੈ, ਤੁਰਦੇ ਰਹੋ, ਚੱਲਦੇ ਰਹੋ, ਕਿਤੇ ਨਾ ਕਿਸੇ ਥਾਂ 'ਤੇ ਤੁਸੀਂ ਪਹੁੰਚ ਜਾਓਗੇ। ਪਰ ਨਾਲ ਨਾਲ ਗੱਲਾਂ ਕਹਿੰਦੇ ਨੇ, ਕਹਿੰਦੇ ਤੂੰ ਚੈੱਕ ਕਰ ਆਪਣੀ ਜ਼ਿੰਦਗੀ ਨੂੰ, ਕਿਤੇ ਤੂੰ ਜਿੰਨਾ ਅੱਗੇ ਜਾਂਦਾ ਉਨਾ ਪਿੱਛੇ ਤਾਂ ਨਹੀਂ ਆ ਰਿਹਾ। ਤੇਰੀ ਜ਼ਿੰਦਗੀ ਵਿੱਚ ਕਿਤੇ ਭਾਦਰੋਂ ਦਾ ਮਹੀਨਾ ਲਾਗੂ ਤਾਂ ਨਹੀਂ? ਗੁਰਮਤਿ ਇਹ ਤਾਂ ਨਹੀਂ ਮੰਨਦੀ ਕਿ ਕਿਸੇ ਬੰਦੇ 'ਤੇ ਕੋਈ ਗ੍ਰਹਿ ਲਾਗੂ ਹੁੰਦਾ। ਜੋਤਿਸ਼ ਵਿੱਦਿਆ ਨੇ ਕਿਹਾ ਇਹ ਰਾਹੂ ਅਤੇ ਕੇਤੂ ਗ੍ਰਹਿ ਨੇ, ਹੋਰ ਇਹਦੇ 'ਤੇ ਬੁੱਧਵਾਰ, ਇਹਦੇ 'ਤੇ ਸ਼ਨੀ ਲਾਗੂ ਹੈ, ਕਈ ਕੋਈ ਤੁਸੀਂ ਸੁਣਦੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਢੰਗ ਨਾਲ ਕਹਿੰਦੇ ਨੇ, ਉਹ ਕਹਿੰਦੇ ਤੇਰੇ ਉੱਤੇ ਹੋਰ ਬੜੀਆਂ ਚੀਜ਼ਾਂ ਲਾਗੂ ਹੋਈਆਂ ਪਈਆਂ ਨੇ, ਗ੍ਰਹਿ ਨਹੀਂ ਹੋਰ ਬੜੀਆਂ ਚੀਜ਼ਾਂ ਨੇ, ਉਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਗ੍ਰਹਿ ਅੱਜ ਦੱਸਿਆ ਇਹ ਭਾਦਰੋਂ ਦਾ ਮਹੀਨਾ ਲਾਗੂ ਹੋ ਗਿਆ ਸਾਡੇ ਜੀਵਨ। ਭਾਦਰੋਂ ਦਾ ਮਤਲਬ ਦੁਬਦਾ, ਦੋ ਪ੍ਰਕਾਰ ਦੀ ਭਾਵਨਾ। ਮੈਂ ਬੇਨਤੀ ਕਰ ਰਿਹਾ ਸੀ ਕੋਈ ਬੰਦਾ ਇੱਕ ਕਿਲੋਮੀਟਰ ਸਿੱਧਾ ਚਲਾ ਜਾਏ ਫਿਰ ਵਾਪਸ, ਫਿਰ ਸਿੱਧਾ ਫਿਰ ਵਾਪਸ ਆ ਜਾਏ, ਪਹੁੰਚੇਗਾ ਨਹੀਂ, ਇੱਕ ਚੀਜ਼ ਪੱਲੇ ਜ਼ਰੂਰ ਪੈ ਜਾਏਗੀ, ਥੱਕ ਜ਼ਰੂਰ ਜਾਏਗਾ। ਕੋਟ ਕਰਮ ਕਰੈ ਹੋਂ ਧਾਰੈ ਸ਼੍ਰਮ ਪਾਵੈ, ਸ਼੍ਰਮ ਦੇ ਅਰਥ ਨੇ ਥੱਕਣਾ, ਹੋਰ ਕੁਝ ਵੀ ਨਹੀਂ। ਸਗਲੇ ਬਿਰਥਾਰੇ ਇਹਨਾਂ ਵਿੱਚ ਥੱਕੇਗਾ, ਇਹ ਠੀਕ ਹੈ, ਇਹ ਮਾਰਗ ਇੰਨੀ ਜਲਦੀ ਖਤਮ ਹੋਣ ਵਾਲਾ ਨਹੀਂ, ਪਰ ਫਿਰ ਵੀ ਕੁਝ ਚੀਜ਼ਾਂ ਠੀਕ ਢੰਗ ਨਾਲ ਕੀਤੀਆਂ ਜਾ ਸਕਦੀਆਂ ਨੇ। ਤਾਂ ਦੁਚਿੱਤਾਪਣ, ਭਾਦਰੋਂ ਦਾ ਗ੍ਰਹਿ ਮਨੁੱਖ ਦੇ ਜੀਵਨ 'ਤੇ ਲਾਗੂ ਰਹਿੰਦਾ, ਇਸ ਕਰਕੇ ਰਸਤੇ ਬਹੁਤ ਲੰਬੇ ਹੋ ਜਾਂਦੇ ਨੇ, ਕਦੀ ਖਤਮ ਹੁੰਦੇ ਹੀ ਨਹੀਂ, ਬਹੁਤ ਲੰਬੇ ਹੋ ਜਾਂਦੇ। ਫਿਰ ਇਹ ਕਹਿਣਾ ਪੈਂਦਾ ਜੀ ਇਹ ਜਨਮਾਂ ਜਨਮਾਂ ਦੀ ਖੇਡ ਹੈ, ਹੋਰ ਕਹਾਂਗੇ ਵੀ ਕੀ, ਇਹ ਸੱਚ ਹੈ। ਮੈਂ ਬੇਨਤੀ ਕਰਾਂ, ਰਸਤਾ ਲੰਬਾ ਬਿਲਕੁਲ ਨਹੀਂ, ਬਸ ਬੰਦਾ ਪੂਰੀ ਤਰ੍ਹਾਂ ਤਿਆਰ ਹੀ ਨਹੀਂ ਹੁੰਦਾ। ਜੇ ਸਾਡੇ ਮਨ ਵਿੱਚ, ਗੁਰੂ ਸਾਹਿਬ ਕਹਿੰਦੇ ਨੇ ਜਬ ਲੱਗ ਦੂਜੀ ਰਾਈ, ਰਾਈ ਦਾ ਅਰਥ ਹੈ ਬਿਲਕੁਲ ਛੋਟਾ ਜਿਹਾ ਦਾਣਾ, ਰਾਈ ਸਰੋਂ ਹੁੰਦੀ ਹੈ, ਛੋਟਾ ਜਿਹਾ ਦਾਣਾ। ਕਹਿੰਦੇ ਜੇ ਮਨ ਦੇ ਵਿੱਚ ਕਿਤੇ ਕੋਨੇ ਵਿੱਚ ਛੋਟੀ ਜਿਹੀ ਦੁਬਦਾ ਵਾਸ਼ਨਾ ਬਚ ਜਾਏ ਨਾ ਸੰਸਾਰ ਦੀ, ਆਦਮੀ ਉੱਥੇ ਹੀ ਖੜ੍ਹਾ ਰਹਿੰਦਾ, ਕਈ ਜਨਮ ਉੱਥੇ ਹੀ ਖੜ੍ਹਾ ਰਹੇਗਾ, ਅੰਦਰ ਫੈਸਲਾ ਹੀ ਨਹੀਂ ਹੋਇਆ ਵੀ ਮੈਂ ਮਨ 'ਤੇ ਕਰਦਾ ਹੈ ਕਿ ਗੁਰੂ ਦੀ ਗੱਲ ਮੰਨਾਂ, ਪਰ ਕਿਤੇ ਡੂੰਘਾ ਜਿਹਾ ਥਾਂ 'ਤੇ ਅੰਦਰ ਵਾਸ਼ਨਾ ਵੀ ਲੁੱਕ ਕੇ ਬੈਠੀ ਹੈ, ਅਜੇ 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 ਹੈ, ਅਜੇ ਦੇਖਾਂਗੇ ਕਰਾਂਗੇ। ਮਨ 'ਤੇ ਤਿਆਰ ਹੋ ਜਾਂਦਾ ਗੁਰੂ ਦੀ ਗੱਲ ਸੁਣ ਕੇ, ਕਿਤੇ ਮਨ ਦੇ ਬਹੁਤ ਗਹਿਰੇ ਥਾਂ 'ਤੇ ਕਿਤੇ ਹੈ ਵੀ ਅਜੇ 4 ਸਾਲ ਹੋਰ ਵੇਖ ਲਈਏ ਫਿਰ ਵੇਖਾਂਗੇ। ਸਤਿਗੁਰਾਂ ਨੇ ਕਿਹਾ 4 ਸਾਲ ਕਦੀ ਖਤਮ ਨਹੀਂ ਹੋਣਗੇ, ਇਹ ਬਹੁਤ ਲੰਬੇ ਨੇ। ਜਿੰਨਾ ਇਹ ਤਾਂ ਉਦਣ ਹੀ ਗੱਲ ਖਤਮ ਹੋਣੀ ਜਿੱਦਣ ਤੂੰ ਸਿਰ ਧੜ ਦੀ ਬਾਜ਼ੀ ਲਾ ਦਿੱਤੀ, ਇਹ ਤਾਂ ਗੱਲ ਉਦਣ, ਸਫ਼ਰ ਉਦਣ ਹੀ ਖਤਮ ਹੋ ਜਾਏਗਾ ਬਿਲਕੁਲ, ਕੋਈ ਸਮਾਂ ਨਹੀਂ ਲੱਗਦਾ, ਕੋਈ ਵਕਤ ਨਹੀਂ ਲੱਗਦਾ। ਕਬੀਰ ਸਾਹਿਬ ਨੂੰ ਕਿਸੇ ਕਿਹਾ ਕਿ ਕਿੰਨੇ ਜਨਮ ਲੱਗਦੇ ਹਨ ਜਿੱਥੇ ਤੁਸੀਂ ਪਹੁੰਚੇ ਹੋ, ਕਿੰਨੇ ਜਨਮ ਲੱਗਦੇ ਹਨ? ਉਹਨਾਂ ਨੇ ਕਿਹਾ ਕੋਈ ਵੀ ਨਹੀਂ ਲੱਗਦਾ, ਜਨਮ ਪਹੁੰਚਣ 'ਤੇ ਨਹੀਂ ਲੱਗਦੇ, ਜਨਮ ਆਪਣੇ ਆਪ ਨੂੰ ਤਿਆਰ ਕਰਨ 'ਤੇ ਲੱਗਦੇ ਨੇ ਕਿ ਮੈਂ ਉੱਥੇ ਜਾਣਾ ਚਾਹੁੰਦਾ ਕਿ ਨਹੀਂ। ਮਨ ਨਹੀਂ ਤਿਆਰ ਹੁੰਦਾ, ਮਨ ਪਿੱਛੇ ਵਿੱਚ ਚੱਲਦਾ ਰਹਿੰਦਾ ਕੁਝ। ਤੁਸੀਂ ਕਬੀਰ ਜੀ ਦਾ ਇੱਕੋ ਪੰਕਤੀ ਮੈਂ ਸਾਂਝੀ ਕਰਦਿਆਂ, ਉੱਥੇ ਵੀ ਦੁਚਿੱਤੀ ਭਾਦਰੋਂ ਦੁਬਦਾ ਦੀ ਗੱਲ ਕੀਤੀ ਉਹਨਾਂ ਨੇ, ਕਹਿਣ ਲੱਗੇ ਹੈ ਹਜ਼ੂਰ ਕਤ ਦੂਰ ਬਤਾਵੋ। ਹਜ਼ੂਰ ਦਾ ਮਤਲਬ ਹੈ ਨੇੜੇ, ਉਹ ਬਿਲਕੁਲ ਹੀ ਨੇੜੇ ਹੈ। ਤੁਸੀਂ ਹੁਣੇ ਕੀਰਤਨ ਵਿੱਚ ਸੁਣਿਆ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ, ਕਹਿੰਦੇ ਜਿੱਥੇ ਮੈਂ ਖੜ੍ਹਾਂ ਉੱਥੇ ਨਾਲ ਖੜ੍ਹਾ ਹੋਇਆ, ਨਿਕਟ ਖਲੋਇੜਾ ਮੇਰਾ ਸਾਜਨੜਾ। ਮਹਾਰਾਜ ਤੁਸੀਂ ਕਿਵੇਂ ਵੇਖਿਆ? ਕਹਿੰਦੇ ਜਾਨੀਅੜਾ ਹਰ ਜਾਨੀਅੜਾ, ਮੈਂ ਜਾਣ ਲਿਆ ਉਸਨੂੰ। ਕਿਵੇਂ ਜਾਣਿਆ? ਨੈਣ ਅਲੋਇੜਾ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਪਰ ਗੱਲ ਬਹੁਤ ਔਖੀ ਹੈ। ਕਬੀਰ ਸਾਹਿਬ ਕਹਿੰਦੇ ਹਮਰਾ ਭਰਮ ਗਿਆ ਭਾਦੋਂ ਭਰਮ ਭੁੱਲੀ, ਹਮਰਾ ਭਰਮ ਗਿਆ ਪਉ ਭਾਗਾ ਜਬ ਰਾਮ ਨਾਮ ਚਿੱਤ ਲਾਗਾ, ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਾਂਗ ਸਵੇਲ ਸਕੇਲਾ ਆਪਣੇ ਰੰਗ ਰਵੈ ਅਕੇਲਾ। ਪਰ ਅੱਗੇ ਇੱਕ ਸ਼ਬਦ ਕਿਹਾ, ਕਹਿੰਦੇ ਕਥਨੀ ਕਹਿ ਭਰਮ ਨਾ ਜਾਈ ਭਾਦੋਂ ਭਰਮ ਭੁੱਲੀ, ਭਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ, ਕਥਨੀ ਕਹਿ ਭਰਮ ਨਾ ਜਾਈ। ਇਹ ਗੱਲ ਕਥਾ ਦੀ ਨਹੀਂ ਹੈ, ਇਹ ਗੱਲ ਕਹਿਣ ਨਾਲ ਨਿਬੜਦੀ ਨਹੀਂ ਹੈ, ਇਹ ਗੱਲ ਕਰਨ ਨਾਲ ਨਿਬੜਦੀ ਹੈ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ, ਜਾਂ ਕੋ ਗੁਰਮੁਖ ਆਪ ਬੁਝਾਈ ਤਾਂ ਕਹਿ ਹਿਰਦੇ ਰਹਿ ਸਮਾਈ। ਨੇੜੇ ਹੈ ਦੂਰ ਨਹੀਂ ਹੈ। ਫਿਰ ਉਹ ਸ਼ਬਦ ਨਾਲ ਸਾਂਝ ਪਾਵਾਂ ਕਿ ਜਾਨੀਅੜਾ ਹਰ ਜਾਨੜੀ ਆ, ਜਾਨੀਅੜਾ ਨੈਣ ਅਲੋਇੜਾ, ਹਰ ਜਾਨੀਅੜਾ ਸਿੱਖ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੋ ਤੁਹਾਨੂੰ ਦਿਸਿਆ, ਜਿਹੜਾ ਤੁਹਾਡੇ ਕੋਲ ਖੜ੍ਹਾ, ਜੇ ਤੁਸੀਂ ਦਿਸਦੇ ਹੋ ਤਾਂ ਉਹ ਵੀ ਦਿਸਣਾ ਚਾਹੀਦਾ। ਹਜ਼ੂਰ ਨੇ ਕਿਹਾ ਫਿਰ ਹੁਣ ਤੇਰੀ ਅੱਖ ਹੋਵੇ ਤਾਂ ਵੇਖ, ਅੱਖ ਤੋਂ ਬਿਨਾਂ ਕਿਵੇਂ ਦਿਸੇ। ਮਹਾਰਾਜ ਸਾਨੂੰ ਕਿਉਂ ਨਹੀਂ ਦੱਸਦਾ, ਦਿਸਦਾ? ਕਹਿੰਦੇ ਮਾਇਆ ਮਦ ਮਾਤਾ, ਮਤ ਦੇ ਉੱਤੇ ਮਾਇਆ ਦਾ ਨਸ਼ਾ ਚੜਿਆ ਹੋਇਆ, ਮਾਇਆ ਮਦ ਮਾਤਾ। ਅਤੇ ਜਦੋਂ ਬੰਦੇ ਦੇ ਮਨ ਵਿੱਚ ਮਾਇਆ ਦਾ ਨਸ਼ਾ ਹੋਵੇਗਾ, ਇਹ ਤਿੰਨ ਚਾਰ ਤਰ੍ਹਾਂ ਦੇ ਨਸ਼ੇ ਨੇ, ਧਨ, ਜੋਬਨ ਅਤੇ ਪ੍ਰਭਤਾ, ਇਹ ਤਿੰਨ ਨਸ਼ੇ ਨੇ ਬੰਦੇ ਦੇ ਜੀਵਨ ਵਿੱਚ। ਇਹ ਸੱਚ ਜਾਣੋ, ਉਹਦੀ ਬਾਹਰਲੀ ਅੱਖ 'ਤੇ ਕੰਮ ਕਰਦੀ ਰਹਿੰਦੀ ਹੈ, ਅੰਦਰਲੀ ਜਿਹੜੀ ਸਮਝ ਵਾਲੀ ਬੁੱਧੀ ਵਾਲੀ ਅੱਖ, ਇਹ ਤਿੰਨੇ ਨਸ਼ੇ ਬੰਦ ਕਰਕੇ ਰੱਖ ਦਿੰਦੀ। ਕੋਈ ਬੰਦਾ ਸ਼ਰਾਬ ਪੀਵੇ, ਉਹਨੂੰ ਤਾਂ ਐਂਟਰੀ ਨਹੀਂ ਧਾਰਮਿਕ ਥਾਂ 'ਤੇ, ਠੀਕ ਹੈ, ਅਸੀਂ ਕਹਾਂਗੇ ਇਸ ਬੰਦੇ ਦੀ ਮੱਤ ਮਾਰੀ ਗਈ ਹੈ, ਇਹਨੇ ਹੋਛਾ ਮੱਧ ਪੀਤਾ ਹੈ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਸੱਜਣਾ ਉਹ ਨਸ਼ਾ ਤਾਂ ਦਿਸਦਾ ਹੈ, ਉਹਨੂੰ ਤਾਂ ਤੂੰ ਮਾੜਾ ਕਹਿੰਦਾ ਹੈ, ਉਸ ਨਸ਼ੇ ਨੂੰ ਤਾਂ ਪੀ ਕੇ ਤੂੰ ਗੁਰਦੁਆਰੇ ਵਿੱਚ ਆਉਣਾ ਮਾੜਾ ਕਹਾਂਗੇ, ਪਰ ਤੂੰ ਆਪਣੇ ਅੰਦਰ ਵੇਖ ਮਜਲਸ ਲੱਗੀ ਹੋਈ ਹੈ ਨਸ਼ਿਆਂ ਦੀ। ਉਹ ਤਾਂ ਸ਼ਰਾਬ ਇੱਕ ਤਰ੍ਹਾਂ ਦੀ ਹੈ, ਕੋਈ ਗੁੜ ਦੀ ਹੈ, ਕੋਈ ਅੰਗੂਰਾਂ ਦੀ ਹੈ, ਇੱਥੇ ਪਤਾ ਨਹੀਂ ਕਿੰਨੀ ਪ੍ਰਕਾਰ ਦੀ ਅੰਦਰ ਸ਼ਰਾਬ ਹੈ, ਨਾ ਉਹਦੀ ਗਲਾਸੀ ਦਿਸਦੀ ਹੈ, ਨਾ ਉਹ ਬੋਤਲ ਦਿਸਦੀ ਹੈ। ਧਨ ਦਾ ਨਸ਼ਾ ਹੈ, ਧਨ ਜੋਬਨ ਜਵਾਨੀ ਦਾ ਨਸ਼ਾ ਹੈ। ਜਵਾਨੀ ਹੋਵੇ ਤਾਂ ਰੱਬ ਚੇਤੇ ਆ ਜਾ, ਦੇਵਤਾ ਔਰ ਕਿਸ ਨੂੰ ਕਹਿੰਦੇ ਨੇ? ਦੇਵਤੇ ਦੇ ਕੀ ਅਰਥ ਨੇ? ਦੇਵਤੇ ਦੇ ਅਤੇ ਦੇਵੀ ਦੇ ਅਰਥ ਕੀ ਕੀਤੇ ਗਏ ਨੇ? ਦੇਵੀ ਕੌਣ ਹੈ? ਜਵਾਨੀ ਹੈ, ਜਵਾਨੀ ਹੈ ਅਤੇ ਅੰਦਰ ਜਾਗ ਪਿਆ, ਹੋਸ਼ ਆ ਗਈ ਹੈ, ਅੰਦਰ ਚੇਤਨਤਾ ਆ ਗਈ। ਉਹਨੇ ਜਾਣ ਲਿਆ ਕਿ ਮੈਂ ਕੇਵਲ ਮਿੱਟੀ ਖਾਣ ਵਾਸਤੇ ਨਹੀਂ ਜੰਮਿਆ, ਮੈਂ ਆਪਣੇ ਅੰਦਰ ਨੂਰ ਹਾਂ, ਮੈਂ ਆਪਣੇ ਜੀਵਨ ਦੀ ਖੋਜ ਕਰਨੀ, ਮੈਂ ਕੇਵਲ ਪਸ਼ੂਤਾ ਵਿੱਚ ਨਹੀਂ ਜਾਣਾ। ਇਹ ਹੈ ਦੇਵੀ ਅਤੇ ਦੇਵਤੇ ਦਾ ਜੀਵਨ। ਪਰ ਇਹ ਨਸ਼ੇ ਨੇ ਧਨ ਜੋਬਨ, ਅਤੇ ਤੀਜਾ ਨਸ਼ਾ ਹੈ ਪ੍ਰਭਤਾ ਦਾ, ਪ੍ਰਭਤਾ ਦੇ ਅਰਥ ਨੇ ਵਡਿਆਈ, ਇਹ ਨਿਸ਼ਰਹ ਹੈ ਦੀਵਾਨਾ। ਇਹਦੇ ਵਿੱਚ ਬੰਦਾ ਦੀਵਾਨੇ ਦਾ ਅਰਥ ਹੈ ਕਮਲਾ ਹੋ ਕੇ ਸਾਰੀ ਉਮਰ ਫਿਰਦਾ ਰਹਿੰਦਾ। ਮਾਇਆ ਮਦ ਮਾਤਾ, ਗੁਰੂ ਸਾਹਿਬ ਕਹਿੰਦੇ ਦਿਸਣ ਵਿੱਚ ਕੋਈ ਦੂਰ ਨਹੀਂ ਹੈ, ਬਿਲਕੁਲ ਇਸੇ ਅੱਖ ਦੇ ਸਾਹਮਣੇ ਹੈ। ਉਹ ਹੀ ਕਬੀਰ ਸਾਹਿਬ ਆਪਣੀ ਖੱਡੀ ਵਿੱਚੋਂ ਵੇਖ ਲੈਂਦੇ ਨੇ। ਕਬੀਰ ਸਾਹਿਬ ਆਪਣੀ ਖੱਡੀ ਬੁਣਦੇ ਬੁਣਦੇ ਕੱਪੜਾ ਉੱਥੇ ਹੀ ਖੜ੍ਹੇ ਰਹੇ, ਕਿੰਨੇ ਦਿਨ ਇੱਕ ਤਾਰ ਨੂੰ ਵਿੰਦੇ ਰਹੇ, ਇੱਕ ਧਾਗੇ ਨੂੰ ਫੜੀ ਰੱਖਿਆ, ਉੱਥੇ ਹੀ ਰੁਕ ਗਏ। ਜਿਹੜਾ ਆਮ ਧਾਗਾ ਸੀ, ਜਿਹੜਾ ਆਮ ਹੀ ਕੱਪੜਾ ਸੀ, ਉਸ ਕੱਪੜੇ ਦੇ ਵਿੱਚੋਂ ਦੀਦਾਰ ਕਰਨ ਲੱਗ ਪਏ, ਅੱਖ ਖੁੱਲ੍ਹੀ ਨਾ। ਕਹਿੰਦੇ ਨੇ ਜਿੱਦਣ ਬੰਦੇ ਦੀ ਅੱਖ ਖੁੱਲ੍ਹਦੀ ਏ, ਉਦਣ ਉਹਨੂੰ ਕੰਧ ਵਿੱਚੋਂ ਵੀ, ਪੱਥਰ ਵਿੱਚੋਂ ਵੀ, ਰੁੱਖ ਵਿੱਚੋਂ ਵੀ, ਹਰ ਇੱਕ ਚੀਜ਼ ਵਿੱਚੋਂ ਦੀਦਾਰ ਹੋਣਗੇ। ਗੱਲ ਬੰਦੇ ਦੀ ਆਪਣੇ ਜਾਗਣ 'ਤੇ ਖੜੀ ਹੈ। ਜੇ ਅੰਦਰ ਸੁੱਤਾ ਹੈ, ਉਹਦੇ ਸਾਹਮਣੇ ਤੁਸੀਂ ਪਰਮਾਤਮਾ ਦੀ ਤਸਵੀਰ ਬਣਾ ਕੇ ਰੱਖ ਦਿਓ, ਉਹਨੂੰ ਕੋਈ ਉਹਦੇ ਨਾਲ ਸਰੋਕਾਰ ਨਹੀਂ ਹੈ। ਤਾਂ ਇਸ ਤਰ੍ਹਾਂ ਕਹਿੰਦੇ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਪਾਦੋਂ ਭਰਮ ਭੁੱਲੀ। ਮਿਲਣ ਨਾ ਜਾਈ ਭਰਮ ਧੜਾ, ਮਹਾਰਾਜ ਭਰਮ ਦਾ ਧੜਾ ਪੜਦਾ ਕਿਵੇਂ ਲਏਗਾ? ਗੁਰੂ ਅਰਜਨ ਦੇਵ ਜੀ ਕਹਿੰਦੇ, ਕਹੋ ਨਾਨਕ ਗੁਰ ਬਿਣ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ। ਸਾਰਿਆਂ ਦੇ ਨੇੜੇ ਹੈ, ਦੂਰ ਬਿਲਕੁਲ ਨਹੀਂ ਹੈ। ਕੋਈ ਸਮਾਂ ਨਹੀਂ ਲੱਗਦਾ, ਸਮਾਂ ਸਿਰਫ ਤਾਂ ਲੱਗਦਾ ਕਿ ਬੰਦਾ ਉਹਦੇ ਵਾਸਤੇ ਤਿਆਰ ਹੀ ਨਹੀਂ ਹੁੰਦਾ। ਅੰਦਰ ਕਿਤੇ ਡੂੰਘੇ ਥਾਂ 'ਤੇ ਕਈ ਵਾਰੀ ਮਨ ਕਰਦਾ ਹੈ, ਗੁਰਮੁਖਾਂ ਦੀ ਜਦੋਂ ਸੰਗਤ ਮਿਲਦੀ ਹੈ ਨਾ, ਉਹਨਾਂ ਦਾ ਜੀਵਨ ਸੁਣੀਏ ਵੀ ਕਿਵੇਂ ਇਹ ਜੁੜੇ ਹੋਏ ਨੇ, ਕਿਵੇਂ ਸਮਰਪਿਤ ਨੇ, ਅੰਦਰ ਚਾਹ ਆ ਜਾਏਗਾ, ਖਿੱਚ ਪਏਗੀ, ਉਦੋਂ ਪੂਰਾ ਲੱਗੇਗਾ ਵੀ ਹੁਣ ਜੁੜ ਜਾਣਾ। ਪਰ ਜਦੋਂ ਬੰਦਾ ਇਕੱਲਾ ਜਾਏਗਾ ਨਾ, ਬਵੇਗਾ, ਫਿਰ ਕਹੇਗਾ ਵੀ ਸਾਲ ਕੁ ਹੋਰ ਅਜੇ ਵੇਖ ਲਈਏ ਦੁਨੀਆ। ਉਹ ਅੰਦਰਲੀ ਚੀਜ਼ ਖਿੱਚ ਕੇ ਲੈ ਜਾਏਗੀ, ਦੁਬਦਾ ਹੈ ਅੰਦਰ, ਦਵੈਤ ਹੈ, ਅਤੇ ਦਵੈਤ ਉਹਨੂੰ ਅੱਗੇ ਤੁਰਨ ਨਹੀਂ ਦਿੰਦੀ, ਰਾਹ ਵਿੱਚ ਰੋਕ ਕੇ ਰੱਖ ਦਈਏ। ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਉਦਾਹਰਨ ਦਿੱਤੀ, ਮੈਂ ਕਬੀਰ ਜੀ ਦਾ ਸ਼ਬਦ ਵੀ ਕਹਿ ਜਾਂ, ਉਹ ਵਿੱਚੇ ਰਹਿ ਜਾਏਗਾ। ਕਬੀਰ ਸਾਹਿਬ ਕਿਸੇ ਨੇ ਪੁੱਛਿਆ ਕਿ ਕਿੰਨੇ ਜਨਮ ਲੱਗੇ ਤੁਹਾਨੂੰ, ਉਹਨਾਂ ਕਿਹਾ ਕਾਹਦੇ 'ਤੇ? ਕਹਿੰਦੇ ਪਰਮਾਤਮਾ ਦਾ ਪੰਧ ਤੈਅ ਕਰਨ 'ਤੇ। ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੂੰ। ਇਹ ਘਰ ਬੜੀ ਦੂਰ ਹੈ, ਫਰੀਦ ਸਾਹਿਬ ਕਹਿੰਦੇ ਨੇ। ਹੁਣ ਇਹ ਜਿਹੜੇ ਦੋਵੇਂ ਸਲੋਕ ਨੇ ਨਾ, ਇਹਦੇ ਵਿੱਚ ਸਾਡੇ ਦੋਵਾਂ ਮਨਾਂ ਦੀ ਵਿਆਖਿਆ ਹੈ। ਇੱਕ ਉਹ ਮਨ ਜਿਹੜਾ ਕਲਯੁੱਗ ਦੇ ਪ੍ਰਭਾਵ ਥੱਲੇ ਹੈ, ਅਤੇ ਅੱਧਾ 50% ਮਨ ਜਿਹੜਾ ਗੁਰੂ ਦੇ ਪ੍ਰਭਾਵ ਥੱਲੇ ਹੈ। ਦੋ ਹਿੱਸੇ ਨੇ ਸਾਡੇ ਜੀਵਨ ਦੇ। ਅੱਧਾ ਮਨ ਤਾਂ ਮੰਨ ਗਿਆ ਗੁਰੂ ਦੀ ਗੱਲ, ਅੱਧਾ ਮਨ ਪਿੱਛੇ ਮਾਇਆ ਵਿੱਚ ਫਸਿਆ ਹੋਇਆ ਹੈ। ਇਹ ਦੋਵਾਂ ਦੀ ਆਪਸ ਵਿੱਚ ਖਿੱਚ ਤਾਣ ਇਹਨਾਂ ਸਲੋਕਾਂ ਵਿੱਚ ਮੈਂ ਥੋੜ੍ਹੇ ਸ਼ਬਦਾਂ ਵਿੱਚ ਕਹਿ ਦਿਆਂ ਕਿ ਜਦੋਂ ਕੋਈ ਧਰਮ ਵਾਲੇ ਪਾਸੇ ਤੁਰਦਾ ਨਾ, ਵੀ ਚੱਲੀਏ ਗੁਰਦੁਆਰੇ, ਕੋਈ ਜੁੜੇ ਮਨ, ਇਹ ਤਾਂ ਪਤਾ ਨਹੀਂ ਕਦੋਂ ਦਾ ਸੰਸਾਰ ਕਰਦਾ ਪਿਆ, ਜਿਹੜਾ ਸਾਡੇ ਪਿਓ ਦਾਦੇ ਉਹਨਾਂ ਮਧਾਣੀ ਪਾਈ ਸੀ, ਜਾਣ ਲੱਗਿਆਂ ਸਾਨੂੰ ਦੇਗਾ ਵੀ ਤੁਸੀਂ ਰਿੜਕੋ, ਅਤੇ ਅਸੀਂ ਅਗਲਿਆਂ ਨੂੰ ਤਿਆਰ ਪੈ ਕਰਨੇ ਆ ਵੀ ਜਿੱਦਣ ਅਸੀਂ ਜਾਣਾ ਉਹ ਨੇਤਰਾ ਉਹਨਾਂ ਨੂੰ ਦੇ ਜਾਂਗੇ, ਹੁਣ ਬੱਚਿਆਂ ਨੂੰ ਤੁਸੀਂ ਰਿੜਕੀ ਜਾਓ ਇਹਨਾਂ ਪਦਾਰਥ। ਜੇ ਕਿਸੇ ਦਾ ਮਨ ਜਾਗਿਆ ਤਾਂ ਉਹ ਕਹਿੰਦਾ ਵੀ ਚੱਲੀਏ ਕਰੀਏ ਉਪਰਾਲਾ, ਅਤੇ ਉਦੋਂ ਅੰਦਰਲਾ ਮਨ ਬੋਲ ਪੈਂਦਾ ਕਿ ਨਾ ਜਾ, ਕਿਉਂਕਿ ਗਲੀਆਂ ਚਿੱਕੜ, ਤੂੰ ਜਿੱਧਰ ਜਾਣਾ ਵੇਖ ਰਾਹਾਂ ਵਿੱਚ ਚਿੱਕੜ ਕਿੰਨਾ ਹੈ, ਦੂਰ ਘਰ, ਫਿਰ ਦੂਰ ਬੜੀ ਪੈਂਦਾ। ਇਹ ਅੱਧੇ ਮਨ ਦੀ ਅੱਧੀ ਪੰਕਤੀ ਹੈ। ਇਹਦੇ ਤੋਂ ਅਗਲੇ ਜਿਹੜੇ ਬਚਨ ਨੇ ਉਹ ਗੁਰੂ ਵਾਲਾ ਮਨ ਕਹਿੰਦਾ। ਪਹਿਲਾ ਮਨ ਕਹਿੰਦਾ ਸੰਸਾਰੀ ਕਿ ਗਲੀਆਂ ਚਿੱਕੜ ਦੂਰ ਘਰ, ਅਤੇ ਗੁਰੂ ਵਾਲਾ ਮਨ ਕਹਿੰਦਾ ਗਲੀਆਂ ਵਿੱਚ ਚਿੱਕੜ ਤਾਂ ਕੀਏ, ਨਾਲ ਪਿਆਰੇ ਨੇਹੋਂ, ਮੇਰਾ ਪਿਆਰ ਮੇਰੇ ਗੁਰੂ ਨਾਲ ਹੈ। ਫਿਰ ਦੂਜਾ ਮਨ ਬੋਲ ਪਿਆ, ਉਹਨੇ ਕਿਹਾ ਚੱਲਾਂ ਤਾਂ ਭਿੱਜੈ ਕੰਬਲੀ। ਸੰਸਾਰੀ ਮਨ ਨੇ ਫਿਰ ਕਿਹਾ ਜੇ ਤੁਰਾਂਗਾ ਤਾਂ ਕੰਬਲੀ ਭਿੱਜੇਗੀ। ਫਿਰ ਗੁਰੂ ਵਾਲਾ ਮਨ ਬੋਲਿਆ, ਉਹਨੇ ਕਿਹਾ ਰਹਾਂ ਤਾਂ ਟੁੱਟੈ ਨੇ। ਇਹ ਕਲਯੁੱਗ ਦੀ ਅਤੇ ਸਤਯੁੱਗ ਦੀ ਵਾਰਤਾ ਹੈ ਮਨੁੱਖ ਦੇ ਸਰੀਰ ਵਿੱਚ। ਦੋਵਾਂ ਨੂੰ ਇੱਕ ਸਲੋਕ ਵਿੱਚ ਬੰਦ ਕੀਤਾ ਗਿਆ। ਜਦੋਂ ਇਹ ਘੋਲ ਹੋਇਆ ਅਤੇ ਇਸ ਕੁਸ਼ਤੀ ਦੇ ਵਿੱਚ ਗੁਰੂ ਵਾਲਾ ਮਨ ਜਦੋਂ ਜਿੱਤ ਗਿਆ, ਉਹਨੇ ਫਿਰ ਕਹਿ ਦਿੱਤਾ ਕਿ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੋ ਮੇਹੋਂ, ਜਾਏ ਮੇਲਾਂ ਤਿੰਨਾਂ ਸੱਜਣਾ, ਟੁੱਟੋ ਨਾ ਹੀ ਨੇ। ਅਗਲਾ ਸਲੋਕ ਸਾਰਾ ਗੁਰੂ ਵਾਲੇ ਮਨ ਦਾ ਹੈ। ਪਹਿਲੇ ਵਿੱਚ ਅੱਧਾ ਅੱਧਾ ਦੂਸਰਾ ਮਨ ਬੋਲਿਆ। ਦੁਬਧਾ ਜਿਹੜੀ ਹੈ, ਕਬੀਰ ਸਾਹਿਬ ਨੂੰ ਪੁੱਛਦੇ ਨੇ ਜਗਿਆਸੂ, ਤੁਹਾਨੂੰ ਕਿੰਨਾ ਸਮਾਂ ਲੱਗਾ ਧਰਮ ਦੇ ਮਾਰਗ 'ਤੇ ਕਾਮਯਾਬ ਹੋਣ ਵਾਸਤੇ? ਉਹਨਾਂ ਨੇ ਕਿਹਾ ਸਮਾਂ ਉਹਦੇ ਪੰਧ ਨੂੰ ਤੈਅ ਕਰਨ ਲੱਗਿਆਂ ਨਹੀਂ ਲੱਗਦਾ, ਸਮਾਂ ਬੰਦੇ ਦਾ ਫੈਸਲਾ ਕਰਨ 'ਤੇ ਲੱਗਦਾ। ਉਹ ਫੈਸਲੇ ਨਹੀਂ ਕਰਦਾ ਮੈਂ ਤੁਰਨਾ ਕਿ ਨਹੀਂ, ਸਾਰੀ ਸਾਰੀ ਉਮਰ ਫੈਸਲੇ ਹੀ ਨਹੀਂ ਲੈ ਸਕਦਾ। ਪੰਧ ਦੂਰ ਨਹੀਂ ਹੈ। ਕਬੀਰ ਜੀ ਨੇ ਉੱਥੇ ਕਿਹਾ ਹੈ ਹਦੂਰ, ਹੈ ਹਜ਼ੂਰ, ਕੱਤ ਦੂਰ ਬਤਾਵੋ, ਕਿੱਥੇ ਦੂਰ ਦੱਸ ਦਿਓ ਪਿਆ ਸੁਣ। ਕਹਿੰਦੇ ਸਾਨੂੰ ਤਾਂ ਨਹੀਂ ਮਿਲਦਾ। ਕਹਿੰਦੇ ਦੂਰ ਕਿਤੇ ਨਹੀਂ, ਦੁੰਦਰ ਬੰਧ ਹੋ ਸੁੰਦਰ ਪਾਵੋ, ਦੁੰਦਰ ਦਾ ਅਰਥ ਹੈ ਦਵੈਤ। ਇਸ ਮਨ ਦੇ ਰੌਲੇ ਨੂੰ ਅੰਦਰੋਂ ਦੁਬਧਾ ਨੂੰ ਕੱਢ ਦਿਓ ਅਤੇ ਸੁੰਦਰ ਪਾਵੋ, ਹੁਣੇ ਹੀ ਪਾ ਲਵੋ, ਦੂਰ ਥੋੜ੍ਹੀ ਹੈ। ਇਸ ਲਈ ਇਹ ਰਸਤਾ ਹਜ਼ਾਰਾਂ ਜਨਮਾਂ ਦਾ ਵੀ ਹੈ ਅਤੇ ਇਹ ਰਸਤਾ ਇੱਕ ਸੈਕਿੰਡ ਦਾ ਹੈ, ਇਸ ਤੋਂ ਵੱਧ ਨਹੀਂ ਹੈ। ਔਰ ਜਿੰਨਾ ਚਿਰ ਵਿਅਕਤੀ ਤਿਆਰ ਨਹੀਂ ਹੋਵੇਗਾ, ਅੰਦਰੋਂ ਖੁਦ ਤਿਆਰ ਹੀ ਨਾ ਹੋਵੇਗਾ, ਉਹਨਾਂ ਚਿਰ ਭਾਵੇਂ ਇੱਕ ਜਨਮ ਲਾਏ ਕਿ ਹਜ਼ਾਰ ਲਾਏ ਕਿ 10,000 ਲਾਏ, ਕੋਈ ਫਰਕ ਨਹੀਂ ਪੈਂਦਾ। ਇਹ ਨਹੀਂ ਵੀ ਇਹਦਾ ਟਾਈਮ ਬੱਝਾ ਹੋਇਆ। ਬ੍ਰਹਮ ਗਿਆਨ ਦਾ ਟਾਈਮ ਥੋੜ੍ਹੀ ਹੈ, ਬ੍ਰਹਮ ਗਿਆਨ ਦਾ ਕੋਈ ਵਕਤ ਹੈ ਵੀ ਇੰਨੇ ਚਿਰ ਵਿੱਚ ਹੋਏਗਾ? ਤੁਹਾਨੂੰ ਬੰਦੇ ਦੇ ਫੈਸਲੇ 'ਤੇ ਖੜਾ ਹੈ, ਅਤੇ ਫੈਸਲਾ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਮਨ ਵਿੱਚ ਅਸ਼ੁੱਧਤਾ ਹੈ, ਮਨ ਵਿੱਚ ਵਾਸ਼ਨਾ ਹੈ। ਤਾਂ ਹੀ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਤੁਰਿਆਂ 'ਤੇ ਪਿੱਛੇ ਨਾ ਵੇਖ, ਸਾਧੂ ਕੋ ਮਿਲਣਾ ਜਾਈਐ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ, ਆਗੈ ਹੋਏ ਸੋ ਹੋਏ, ਪਿੱਛੇ ਨਾ ਪੈਰ ਰੱਖੀ। ਹੁਣ ਇੱਥੋਂ ਤੱਕ ਤਾਂ ਪਹਿਲਾਂ ਸਾਧ ਸੰਗਤ ਦੁਬਧਾ ਹੈ। ਇਸ ਦੁਬਧਾ ਨੇ ਬੜੇ ਲੋਕ ਗਾਲ ਦਿੱਤੇ, ਰਿਸ਼ੀ ਮੁਨੀ ਬਹੁਤ ਸਾਰੇ, ਇਨ ਦੁਬਧਾ ਘਰ ਬਹੁਤੇ ਗਾਲੇ। ਅੱਗੇ ਤੁਰਦਾ ਬੰਦਾ, ਅੰਦਰੋਂ ਮਨ ਸਾਥ ਨਹੀਂ ਦਿੰਦਾ, ਦੁਬਧਾ ਵਿੱਚ ਫਸਿਆ ਰਹਿੰਦਾ ਹੈ। ਇੰਨੇ ਬਹੁਤ ਸਾਰੇ ਗਾਲੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਭਾਦਰੋਂ ਦੇ ਪ੍ਰਕੋਪ ਤੋਂ ਬਚ। ਇਹ ਤਾਂ ਸਭ ਤੋਂ ਵੱਡਾ ਗ੍ਰਹਿ ਹੈ ਜ਼ਿੰਦਗੀ ਦਾ। ਭਾਦੋਂ ਦਾ ਅਰਥ ਤੇਰੇ ਵਿੱਚ ਦੁਬਧਾ ਹੈ, ਦੁਚਿੱਤੀ ਹੈ, ਅਤੇ ਦੁਚਿੱਤੀ ਕਾਹਦੇ ਨਾਲ ਡਿੱਗੇਗੀ, ਕਾਹਦੇ ਨਾਲ ਖਤਮ ਹੋਵੇਗੀ? ਕਬੀਰ ਸਾਹਿਬ ਦਾ ਇੱਕ ਸ਼ਬਦ ਵੀ ਸਾਂਝਾ ਕਰਦਾ ਅੱਗੇ ਜਾਵਾਂ। ਦੋ ਚਿੱਤੀ ਨੇ ਇਸ ਪਖੰਡ ਔਰ ਝੂਠ ਦੀ ਦੁਕਾਨ ਨੂੰ ਚੁੱਕਿਆ ਹੋਇਆ। ਦੋ ਚਿੱਤੀ ਜਿੰਨਾ ਚਿਰ ਨਹੀਂ ਨਿਕਲਦੀ ਇਹ ਮਾਇਆ ਦਾ ਮਹਿਲ ਨਹੀਂ ਡਿੱਗਦਾ, ਭਰਮ ਦਾ ਪਰਦਾ ਨਹੀਂ ਟੁੱਟਦਾ। ਇੱਕ ਸ਼ਬਦ ਆਉਂਦਾ ਹੈ, ਕਬੀਰ ਸਾਹਿਬ ਕਹਿੰਦੇ ਨੇ, ਇੱਕ ਭਰਮ ਦੀ ਛੰਨ ਸੀ ਮੇਰੇ ਜੀਵਨ ਵਿੱਚ, ਉਹਦੇ ਥੱਲੇ ਜਿਹੜੀ ਸਪੋਰਟ ਸੀ ਨਾ, ਥੰਮ ਸੀ ਜਿਹੜਾ, ਉਹ ਦੁਚਿੱਤੇ ਬਣਦਾ ਸੀ। ਉਹਦੇ ਵਿੱਚ ਇੱਕ ਭਾਂਡਾ ਪਾਣੀ ਦਾ ਭਰ ਕੇ ਰੱਖਿਆ ਸੀ, ਉਹ ਦੁਰਮਤ ਨਾਲ ਭਰਿਆ ਹੋਇਆ ਸੀ। ਕਹਿੰਦੇ ਗਿਆਨ ਦੀ ਹਨੇਰੀ ਆਈ, ਉਸ ਗਿਆਨ ਦੀ ਹਨੇਰੀ ਨੇ ਉਹ ਸਾਰੀ ਛੰਨ ਤੋੜ ਕੇ ਰੱਖ ਦਿੱਤੀ। ਭਰਮ ਦੀ ਛੰਨ ਟੁੱਟ ਗਈ, ਘੜਾ ਟੁੱਟ ਗਿਆ, ਸ਼ਤੀਰ ਡਿੱਗ ਪਿਆ, ਥੰਮ ਡਿੱਗ ਪਿਆ, ਸੂਰਜ ਚੜ੍ਹ ਆਇਆ, ਜੀਵਨ ਧੰਨ ਹੋ ਗਿਆ। ਕਬੀਰ ਜੀ ਦਾ ਸ਼ਬਦ ਹੈ, ਦੁਚਿੱਤੀ 'ਤੇ ਮੈਂ ਬੇਨਤੀ ਕਰਨੀ ਚਾਹੁੰਦਾ। ਸਮਝੀਏ ਇਸ ਗੱਲ ਨੂੰ, ਸਾਧ ਸੰਗਤ ਇੱਕ ਬੇਨਤੀ ਕਰਾਂ, ਭਾਵੇਂ ਗੁਰੂ ਕੋਲ ਆਉਣ ਜਾਣ ਨਾਲ ਵੈਸੇ ਵੀ ਲਾਭ ਹੈ, ਮੈਂ ਇਹ ਨਹੀਂ ਕਹਿਣਾ ਚਾਹੁੰਦਾ, ਕੋਈ ਕਿਵੇਂ ਵੀ ਆਵੇ ਲਾਭ ਹੈ, ਪਰ ਇੱਕ ਕੰਮ ਕਰੀਏ, ਕਿਸੇ ਵਿਸ਼ੇ ਨੂੰ ਲੈ ਕੇ ਤੁਰੀਏ ਜ਼ਿੰਦਗੀ ਵਿੱਚ, ਕੋਈ ਪ੍ਰਯੋਜਨ ਬਣਾਈਏ। ਗੁਰੂ ਨਾਨਕ ਦਾ ਘਰ ਇਕੱਲਾ ਮੇਲਾ ਨਹੀਂ ਹੈ। ਜੇ ਇੱਥੇ ਮੇਲੇ ਦੀ ਗੱਲ ਚੱਲਦੀ ਏ ਤਾਂ ਇੱਥੇ ਮੇਲਾ ਤਾਂ ਮੰਨਿਆ ਗਿਆ ਜਿੱਦਣ ਸਿੱਖ ਗੁਰੂ ਨਾਲ ਮਿਲ ਗਿਆ, ਤਾਂ ਇਹ ਮੇਲਾ। ਸਿੱਖ ਨੂੰ ਉਹ ਪੁਰਾਣੇ ਕੁੰਭ ਮੇਲਿਆਂ ਨਾਲ ਨਹੀਂ ਜੋੜਿਆ ਗੁਰੂ ਨੇ, ਵੀ ਆਈ ਜਾਓ ਅਤੇ ਜਾਈ ਜਾਓ, ਪੱਲੇ ਕੁਝ ਨਾ ਪਵੇ। ਅਤੇ ਪੱਲੇ ਤਾਂ ਪਵੇਗਾ ਜੇ ਅੰਦਰੋਂ ਜਾਗਾਂਗੇ। ਕਬੀਰ ਸਾਹਿਬ ਦਾ ਸ਼ਬਦ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਆਂਧੀ ਦੇ ਅਰਥ ਨੇ ਹਨੇਰੀ, ਸਭੈ ਉਨਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਫਿਰ ਭਰਮ ਸ਼ਬਦ ਆਇਆ, ਇਹ ਗਿਆਨ ਦੀ ਹਨੇਰੀ ਆਈ, ਉਹਨੇ ਜ਼ਿੰਦਗੀ ਦੇ ਵਿੱਚੋਂ ਭਰਮ ਦੀ ਛੱਤ ਉਡਾ ਦਿੱਤੀ, ਭਰਮ ਟੁੱਟ ਗਿਆ। ਹੁਣ ਇਹ ਗਿਆਨ ਕਿਹੜਾ ਹੈ? ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਅੱਖਰ ਆਏਗਾ ਨਾ, ਉੱਥੇ ਗਿਆਨ ਦੇ ਦੋ ਅਰਥ ਹੁੰਦੇ ਨੇ। ਇੱਕ ਗਿਆਨ ਹੁੰਦਾ ਹੈ ਅੱਖਰਾਂ ਦਾ, ਭਾਸ਼ਾ ਦਾ ਗਿਆਨ, ਕਿਸੇ ਪ੍ਰਕਾਰ ਦਾ ਵੀ ਹੈ, ਪਰ ਇਹ ਭਾਸ਼ਾ ਦੇ ਸੰਬੰਧ ਵਿੱਚ ਗਿਆਨ ਬੜੀ ਘੱਟ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗਿਆਨ ਦੇ ਬਹੁਤੇ ਅਰਥ ਨੇ, ਬੰਦੇ ਨੂੰ ਹੋਸ਼ ਆ ਜਾਣੀ, ਜਾਗ ਪੈਣਾ, ਜਾਗਣਾ, ਜਾਗਣਾ ਗਿਆਨ ਹੈ। ਅੱਖਰੀ ਅਰਥ ਗਿਆਨ ਨਹੀਂ ਹੁੰਦਾ। ਵੈਸੇ ਅਸੀਂ ਇਸ ਭੁਲੇਖੇ ਵਿੱਚ ਪੈ ਗਏ ਹਾਂ ਕਿ ਅੱਖਰੀ ਗਿਆਨ ਗਿਆਨ ਹੈ। ਛੋਟੇ ਛੋਟੇ ਟ੍ਰੈਕਟ ਅਸੀਂ ਲੈ ਕੇ ਲੋਕਾਂ ਵਿੱਚ ਵੰਡ ਦਿੱਤੇ ਨੇ ਔਰ ਗਲਤ ਚੀਜ਼ਾਂ ਲੋਕਾਂ ਦੇ ਦਿਮਾਗ ਵਿੱਚ ਗਿਆਨ ਦੇ ਨਾਂ 'ਤੇ ਭਰ ਦਿੱਤੀਆਂ ਨੇ। ਗਿਆਨ ਦਾ ਸੰਬੰਧ ਇਹ ਇਕੱਲੇ ਅੱਖਰੀ ਗਿਆਨ ਨਾਲ ਨਹੀਂ, ਉਹ 'ਤੇ ਥੋੜ੍ਹਾ ਜਿਹਾ ਚਾਹੀਦਾ ਹੈ। ਅਸੀਂ ਹੁਣ ਸਾਰੇ ਲੋਕਾਂ ਨੂੰ ਕਥਾਵਾਚਕ ਬਣਾਉਣਾ ਚਾਹੁੰਦੇ ਹਾਂ। ਸੱਚ ਜਾਣੋ, ਜਦੋਂ ਅਸੀਂ ਇੰਨੇ ਪੜ੍ਹੇ ਨਹੀਂ ਸਾਂ ਉਦੋਂ ਸਾਡੇ ਵਿੱਚ ਧਰਮ ਹੈ ਸੀ, ਸਿੱਖੀ ਹੈ ਸੀ, ਪਿੱਛੇ ਤੁਸੀਂ ਝਾਤੀ ਮਾਰ ਕੇ ਵੇਖੋ। ਹੁਣ ਅਸੀਂ ਟ੍ਰੈਕਟ ਵੰਡ ਕੇ ਲੋਕਾਂ ਦੇ ਦਿਮਾਗ ਵਿੱਚ ਠੋਕ ਦਿੱਤੇ ਅੱਖਰ, ਅਤੇ ਵੈਸੇ ਅਸੀਂ ਕਹਿੰਦੇ ਹਾਂ ਜੀ ਜੇ ਕੋਈ ਵਾਹਿਗੁਰੂ ਵਾਹਿਗੁਰੂ ਜਪੇ ਨਾ, ਚਲੋ ਕੁਝ ਤਾਂ ਪੱਲੇ ਪੈਂਦੇ ਹੀ ਹੈ ਨਾ, ਜੇ ਤੁਰੇਗਾ ਤਾਂ ਹੀ ਗੱਲ ਸ਼ੁਰੂ ਹੋਵੇਗੀ, ਨਾਲੇ ਜਪਣ ਵਾਲਾ ਉਹਦੀ ਰਸਨਾ ਤਾਂ ਸਫਲ ਹੋ ਗਈ ਨਾ। ਅਤੇ ਜੇ ਕੋਈ ਜਪੇ ਤਾਂ ਉੱਥੇ ਖਲੋ, ਕਹਿੰਦੇ ਤੋਤਾ ਰੱਟ ਨਹੀਂ, ਤੋਤਾ ਰੱਟਦਾ ਪਿਆ। ਸਾਧ ਸੰਗਤ ਤਾਂ ਤੋਤਾ ਨਹੀਂ, ਤੋਤੇ ਤਾਂ ਅਸੀਂ ਬਣਾ ਦਿੱਤਾ ਲੋਕਾਂ ਨੂੰ, ਪੜ੍ਹਾ ਪੜ੍ਹਾ ਕੇ ਉਹਨਾਂ ਨੂੰ ਸਿਖਾ ਸਿਖਾ ਕੇ ਗੱਲਾਂ। ਤੋਤੇ ਦਾ ਮਤਲਬ ਹੈ ਗੱਲਾਂ ਸਿਖਾਈਆਂ, ਹੁਣ ਉਹਦੇ ਅਰਥਾਂ ਦਾ ਕੋਈ ਪਤਾ ਨਹੀਂ ਹੈ। ਗਿਆਨ ਦੇ ਅਰਥ ਅੱਖਰੀ ਗਿਆਨ ਨਹੀਂ ਹੈ। ਗਿਆਨ ਦੇ ਅਰਥ ਨੇ ਜਿਵੇਂ ਹਨੇਰੇ ਕਮਰੇ ਦੇ ਵਿੱਚ ਦੀਵਾ ਜਗਾਓ, ਉੱਥੇ ਸਭ ਦਿਸਣ ਲੱਗ ਪਏਗਾ। ਇਸ ਹਾਲ ਦੇ ਵਿੱਚ ਹਨੇਰਾ ਹੈ ਅਤੇ ਇੱਕ ਬੰਦਾ ਬਾਹਰ ਖਲੋ ਕੇ ਦੱਸੀ ਜਾਂਦਾ, ਇੱਧਰ ਨੂੰ ਮੁੜੋ, ਇੱਧਰ ਮੁੜੋ, ਅੱਗੇ ਥੰਮ ਜੇ, ਇੱਧਰ ਗੋਲਕ ਪਈ ਹੈ, ਇੱਧਰੋਂ ਮੁੜ ਜਾ ਜੇ। ਹਨੇਰੇ ਵਿੱਚ ਨਾ ਬਾਹਰ ਵਾਲੇ ਨੂੰ ਪਤਾ ਅੰਦਰ ਕਿੱਥੇ ਥੰਮ ਹੈ, ਕਿੱਥੇ ਮੋੜ ਆਉਂਦਾ ਹੈ, ਅਤੇ ਜਿਹੜਾ ਤੁਰਦਾ ਉਹ ਪਿਛਲੇ ਦੀ ਗਾਈਡੈਂਸ ਦੇ ਉੱਤੇ ਤੁਰੇਗਾ, ਉਹ ਵੀ ਠੇਡੇ ਖਾਏਗਾ। ਉਹਦੇ ਨਾਲੋਂ ਚੰਗਾ ਇਹ ਹੈ ਵੀ ਇੱਥੇ ਲਾਈਟ ਜਗਾਈ ਜਾਏ। ਜਦੋਂ ਲਾਈਟ ਜਗ ਗਈ ਉਦੋਂ ਦੱਸਣ ਦੀ ਲੋੜ ਨਹੀਂ, ਆਦਮੀ ਨੂੰ ਆਪਣੇ ਆਪ ਰਸਤਾ ਦਿਸ ਪਏਗਾ। ਉਹਨੂੰ ਕਹਿੰਦੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਟ ਆਨੰਦ। ਇੱਥੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਅੱਗੇ ਕਬੀਰ ਜੀ ਕਹਿੰਦੇ, ਦੋ ਚਿੱਤੇ ਕੀ ਦੋਏ ਥੂਨ ਗਿਰਾਨੀ, ਦੋ ਥੰਮ ਸਨ ਦੁਬਧਾ ਦੇ, ਉਹ ਡਿੱਗ ਪਏ ਜ਼ਿੰਦਗੀ ਵਿੱਚੋਂ। ਮੋਹ ਬਲਿੰਡਾ ਟੂਟਾ ਅਤੇ ਮੋਹ ਦਾ ਸ਼ਤੀਰ ਵੀ ਨਾਲ ਹੀ ਡਿੱਗ ਪਿਆ। ਮੋਹ ਦੇ ਅਰਥ ਨੇ ਪਕੜ। ਮੋਹ ਬਲਿੰਡਾ ਟੂਟਾ ਤਿਸ ਨਾ ਛਾਨ, ਪਰੀ ਧਰ ਉੱਪਰ ਤ੍ਰਿਸ਼ਨਾ ਦੀ ਛੰਨ ਜ਼ਮੀਨ 'ਤੇ ਡਿੱਗ ਪਈ। ਦੁਰਮਤ ਭਾਂਡਾ ਫੂਟਾ, ਅੰਦਰ ਜਿਹੜਾ ਦੁਰਮਤ ਦਾ ਭਾਂਡਾ ਭਰਿਆ ਹੋਇਆ ਸੀ ਉਹ ਵੀ ਟੁੱਟ ਗਿਆ। ਫਿਰ ਕਹਿੰਦੇ ਆਂਧੀ ਪਛ ਹੈ ਜੋ ਜਲ ਵਰਖ ਹੈ, ਇਸ ਹਨੇਰੀ ਦੇ ਪਿੱਛੋਂ ਮੀਂਹ ਪਿਆ ਗੁਰੂ ਦੀ ਕਿਰਪਾ ਦਾ। ਤੈ ਤੇਰਾ ਜਨ ਭੀਨਾ, ਕਹੋ ਕਬੀਰ ਮਨ ਭਇਆ ਪਰਗਾਸਾ, ਉਹਦਾ ਭਾਨ ਜਬ ਚੀਨਾ, ਸੂਰਜ ਚੜ੍ਹ ਪਿਆ ਪ੍ਰੇਮ ਦਾ ਜੀਵਨ ਦੇ ਵਿੱਚ। ਇਸ ਤਰ੍ਹਾਂ ਦੁਬਧਾ ਮੁੱਕੀ ਅਤੇ ਅਗਲਾ ਸ਼ਬਦ ਮੈਂ ਹੁਣ ਸਾਂਝਾ ਕਰਨ ਦਾ ਯਤਨ ਕਰਾਂ। ਗੁਰੂ ਨਾਨਕ ਸਾਹਿਬ ਕਹਿੰਦੇ ਭਾਦੋਏ ਭਾਦੋਂ ਭਰਮ ਭੁੱਲੀ, ਇਹ ਜੀਵ ਇਸਤਰੀ ਇਹ ਸੰਸਾਰੀ ਮਨੁੱਖ ਦੁਬਧਾ ਵਿੱਚ ਪੈ ਕੇ ਭਰਮ ਵਿੱਚ ਪੈ ਗਿਆ, ਭੁੱਲ ਵਿੱਚ ਪੈ ਗਿਆ, ਭਟਕ ਗਿਆ। ਕਹਿੰਦੇ ਭਰ ਜੋਬਨ ਪਛਤਾਨੀ, ਇਹ ਜੋਬਨ ਵਿੱਚ ਆ ਕੇ ਫਿਰ ਪਛਤਾਵਾ ਪੱਲੇ ਪਿਆ, ਕਿਉਂਕਿ ਜੋਬਨ ਜਿਹੜਾ ਸੀ ਜੋਬਨ ਹੰਕਾਰ ਦਾ ਕਾਰਨ ਬਣਿਆ, ਜਵਾਨੀ ਹੰਕਾਰ ਦਾ ਕਾਰਨ ਬਣ ਗਈ। ਜਿਵੇਂ ਸਾਧ ਸੰਗਤ ਸੰਸਾਰਿਕ ਤੌਰ 'ਤੇ ਜਵਾਨੀ ਹੈ ਨਾ ਬੰਦੇ ਵਿੱਚ, ਇਸ ਤਰ੍ਹਾਂ ਪਰਮਾਤਮਾ ਦੇ ਰਾਹ 'ਤੇ ਵੀ ਜਵਾਨੀ ਹੈ, ਉਸ ਰਾਹ 'ਤੇ ਵੀ ਬਚਪਨ ਹੈ, ਰੱਬ ਦੇ ਰਾਹ 'ਤੇ ਵੀ ਬੁਢੇਪਾ ਵੀ ਹੈ, ਸਾਰੇ ਰਸਤੇ ਨੇ। ਆਪਾਂ ਜਦੋਂ ਤੁਰਨੇ ਹਾਂ, ਹੁਣ ਸਾਡੀ ਕਈ ਵਾਰੀ 80-80 ਸਾਲ ਉਮਰ ਹੋ ਜਾਂਦੀ ਹੈ ਅਤੇ ਆਪਣੀ ਬਾਹਰੋਂ ਤਾਂ ਉਮਰ ਵੱਧ ਜਾਂਦੀ ਹੈ, ਅੰਦਰੋਂ ਅਸੀਂ ਬੱਚੇ ਰਹਿੰਦੇ ਹਾਂ, ਬਾਲਪਣ ਰਹਿੰਦਾ ਹੈ। ਕਈ ਵਾਰੀ ਮੈਂ ਹੈਰਾਨ ਹੁੰਦਾ, ਬਜ਼ੁਰਗ 80-80 ਸਾਲ ਦੇ ਕਥਾ ਵੀ ਸੁਣਦੇ ਨੇ ਬੜੇ ਲੰਮੇ ਸਮੇਂ ਤੋਂ, ਅਤੇ ਉਹ ਬਾਹਰ ਜਾ ਕੇ ਪਤਾ ਕੀ ਕਹਿਣਗੇ। ਮੈਂ ਸੁਣਿਆ ਇਸ ਚੀਜ਼ ਨੂੰ ਵੀ ਤੁਸੀਂ ਚਰਨ ਦੀ ਥਾਂ 'ਤੇ ਪੈਰ ਕਿਉਂ ਕਹਿੰਦੇ ਹੋ, ਪੈਰ ਕਿਉਂ ਵਰਤਿਆ ਸ਼ਬਦ, ਕਿੱਥੇ ਅਸੀਂ ਖੜ੍ਹੇ ਹੋ ਗਏ। ਇਹਦਾ ਮਤਲਬ ਵੇਖਣ ਵਿੱਚ ਪਤਾ ਲੱਗਦਾ ਵੀ ਅਜੇ ਇਹ ਜਿਹੜਾ ਸਰੀਰ ਹੈ ਨਾ, ਇਹਦੀ ਬਾਹਰੋਂ ਉਮਰ 80 ਸਾਲ ਦੀ ਹੋ ਗਈ ਹੈ, ਪਰ ਇਹਦੀ ਅੰਦਰਲੀ ਉਮਰ ਨਹੀਂ ਵਧੀ। ਅੰਦਰ ਬਾਲਪਣ ਹੈ, ਬਚਪਨ ਹੈ, ਧਰਮ ਦੀ ਦੁਨੀਆ ਵਿੱਚ ਅਜੇ ਬੱਚਾ ਹੈ। ਕਿਉਂਕਿ ਜਦੋਂ ਕੋਈ ਧਰਮ ਦੀ ਦੁਨੀਆ ਵਿੱਚ ਬਜ਼ੁਰਗ ਹੋ ਜਾਂਦਾ ਹੈ ਤਾਂ ਬਹੁਤੇ ਵਿਵਾਦਾਂ ਵਿੱਚੋਂ ਆਪਣੇ ਆਪ ਨਿਕਲ ਜਾਂਦਾ ਹੈ, ਵਿਵਾਦ ਉਹਦੀ ਜ਼ਿੰਦਗੀ ਵਿੱਚ ਆਉਂਦੇ ਨੇ, ਉਹ ਵੇਖ ਲੈਂਦਾ ਹੈ। ਇਸੇ ਤਰ੍ਹਾਂ ਇੱਕ ਧਰਮ ਦੀ ਜਵਾਨੀ ਹੈ, ਜਦੋਂ ਕੋਈ ਵਿਅਕਤੀ ਇਸ ਦੁਬਧਾ ਨੂੰ ਜੀਵਨ ਵਿੱਚੋਂ ਖਤਮ ਕਰਕੇ ਇੱਕ ਐਨਰਜੀ ਦੇ ਨਾਲ ਪਰਮਾਤਮਾ ਦੇ ਗੁਰੂ ਦੇ ਹੁਕਮ ਵਿੱਚ ਤੁਰਨ ਲੱਗਦਾ ਹੈ, ਉੱਥੇ ਇੱਕ ਨਵਾਂ ਖਤਰਾ ਸ਼ੁਰੂ ਹੋ ਜਾਂਦਾ ਹੈ। ਉਹ ਖਤਰਾ ਹੈ ਬੰਦੇ ਨੂੰ ਹੰਕਾਰ ਵਾਪਰੇਗਾ, ਬੜੀ ਸੰਭਾਵਨਾ ਹੈ। ਪਹਿਲਾਂ ਤਾਂ ਭਰਮ ਨਹੀਂ ਟੁੱਟਦਾ, ਦੁਬਧਾ ਨਹੀਂ, ਅਤੇ ਜੇ ਕੋਈ ਫੈਸਲਾ ਕਰ ਹੀ ਲਵੇ ਨਾ ਵੀ ਹੁਣ ਬਸ ਗੁਰੂ ਦੇ ਹੁਕਮ 'ਤੇ ਤੁਰਨਾ ਹੀ ਤੁਰਨਾ ਹੈ, ਉਹਦੇ ਤੋਂ ਅੱਗੇ ਇੱਕ ਬੜੀ ਖਤਰਨਾਕ ਚੀਜ਼ ਹੈ ਸੂਖਸ਼ਮ ਹੰਕਾਰ, ਜਿਹੜਾ ਦਿਸਦਾ ਨਹੀਂ ਬੰਦੇ ਨੂੰ, ਡੰਗ ਮਾਰ ਜਾਂਦਾ ਹੈ। ਇਸ ਲਈ ਇਹ ਇੱਕ ਬੜਾ ਵੱਡਾ ਰਸਤੇ ਦਾ ਰੋੜਾ ਹੈ, ਹੰਕਾਰ ਜਿਹੜਾ ਹੈ ਉਹ ਧਰਮੀ ਬੰਦੇ ਨੂੰ ਵੀ ਵਾਪਰ ਸਕਦਾ ਹੈ। ਮੈਂ ਇੱਕ ਸਿੱਖ ਦੀ ਛੋਟਾ ਜਿਹਾ ਉਦਾਹਰਣ ਤੁਹਾਡੇ ਸਾਹਮਣੇ ਥੋੜ੍ਹੇ ਸਮੇਂ ਵਿੱਚ ਰੱਖਦਿਆਂ, ਵੇਖੋ ਕੁਰਬਾਨੀ ਕਿੰਨੀ ਵੱਡੀ ਸੀ, ਅਤੇ ਜਿੰਨੀ ਵੱਡੀ ਕੁਰਬਾਨੀ ਸੀ ਉਨਾ ਵੱਡਾ ਪਾਪ ਸ਼ੁਰੂ ਹੋ ਗਿਆ ਜ਼ਿੰਦਗੀ ਵਿੱਚ, ਬਿਲਕੁਲ ਸਿਰੇ 'ਤੇ ਜਾ ਕੇ, ਬਿਲਕੁਲ ਉਹ ਸਿੱਖ ਸਿਰੇ ਨੂੰ ਹੱਥ ਪਾ ਗਿਆ, ਜਿੱਥੋਂ ਤੱਕ ਜਾਣਾ ਬੜੀ ਮੁਸ਼ਕਲ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਹ ਸਿੱਖ ਹੈ, ਅਨੰਦਪੁਰ ਸਾਹਿਬ ਵਿੱਚ ਮਾਤਾ ਪਿਤਾ ਦੇ ਨਾਲ ਆਇਆ, ਅਤੇ ਤੁਸੀਂ ਇਹ ਨਾਮ ਜਾਣਦੇ ਹੋ। ਇਹਦਾ ਜੀਵਨ ਇੱਥੇ ਢੁੱਕਦਾ ਹੈ ਕਿ ਭਰ ਜੋਬਨ ਪਛਤਾਣੀ, ਜੋਬਨ ਆਇਆ ਸੀ, ਗੁਰੂ ਦੀ ਕਿਰਪਾ ਹੋ ਗਈ ਸੀ, ਸਿਰੇ 'ਤੇ ਚਲਾ ਗਿਆ, ਜ਼ਿੰਦਗੀ ਗੁਰੂ ਦੇ ਉੱਤੋਂ ਕੁਰਬਾਨ ਵੀ ਕਰ ਦਿੱਤੀ, ਪਰ ਜਦੋਂ ਕੁਰਬਾਨ ਆਈ ਕੀਤਾ ਉਸ ਵੇਲੇ ਅੰਦਰ ਹੰਕਾਰ ਨੇ ਜਨਮ ਲੈ ਲਿਆ। ਇਹ ਸਿੱਖ ਅਨੰਦਪੁਰ ਸਾਹਿਬ ਆਇਆ, ਛੋਟਾ ਸੀ ਅਜੇ, ਜਵਾਨੀ ਵਿੱਚ ਪੈਰ ਰੱਖਦਾ ਸੀ ਪਿਆ, ਸਤਿਗੁਰਾਂ ਦੀ ਦ੍ਰਿਸ਼ਟੀ ਇਹਦੇ ਉੱਤੇ ਪਈ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ, ਮਾਂ ਬਾਪ ਦੇ ਨਾਲ ਖੜ੍ਹਾ ਹੈ, ਅਤੇ ਗੁਰੂ ਦੀ ਮੌਜ, ਉਹਨਾਂ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ, ਜਿਵੇਂ ਬਣਤ ਬਣਨੀ ਸੀ ਉਹਦੀ ਜ਼ਿੰਦਗੀ ਦੀ, ਅਤੇ ਉਹਨੇ ਜਵਾਬ ਦਿੱਤਾ ਜੋਗਾ ਸੀ ਨਾਂ ਉਹਦਾ। ਉਹਨੇ ਕਿਹਾ ਮਹਾਰਾਜ ਜੋਗਾ ਮੇਰਾ ਨਾਮ। ਬਸ ਕੋਈ ਸਮਾਂ ਇਸ ਤਰ੍ਹਾਂ ਦਾ ਸੀ ਕਿ ਕਲਗੀਆਂ ਵਾਲੇ ਨੇ ਬਾਂਹ ਫੜ ਲਈ ਉਹਦੀ, ਬੱਚੇ ਦੀ, ਕਹਿਣ ਲੱਗੇ ਜੋਗਿਆ ਤੇਰਾ ਨਾਮ ਜੋਗਾ ਹੈ, ਅਤੇ ਜੋਗਾ ਸ਼ਬਦ ਦੇ ਦੋ ਅਰਥ ਨੇ, ਜੋਗਾ ਦੇ ਅਰਥ ਯੋਗਾ ਵੀ ਆ ਜਿਹੜਾ ਯੋਗਾ ਕਰਦੇ ਨੇ ਯੋਗ, ਅਤੇ ਯੋਗਾ ਦੇ ਅਰਥ ਨੇ, ਜੋਗੇ ਦੇ ਅਰਥ ਨੇ ਵੀ ਤੇਰੇ ਜੋਗਾ, ਵੀ ਤੇਰੇ ਆਸ ਰਹੀ ਹਾਂ ਹੁਣ ਮੈਂ। ਅਤੇ ਸਤਿਗੁਰਾਂ ਨੇ ਸੁਭਾਵ ਪੁੱਛ ਲਿਆ ਜੋਗਿਆ ਤੂੰ ਕਿਹਦੇ ਜੋਗਾ ਹੈ, ਪਤਾ ਨਹੀਂ ਇਸ ਬੱਚੇ ਵਿੱਚ ਕਿੱਥੋਂ ਗਿਆਨ ਪੈਦਾ ਹੋ ਗਿਆ। ਇਹ ਹੀ ਦੋ ਅੱਖਰ ਸਨ ਜਿਹੜੇ ਉਸ ਨੂੰ ਪਾਪ ਤੋਂ ਬਚਾ ਗਏ, उन्हें कह दिता महाराज मैं तुहाडे जोगा हाँ। बड़ा शिखर दा ज्ञान सी। ये शब्द दसदे ने कि जोगे दा शरीर छोटा सी किते बड़ी दूरों तुरिया सी। कई बच्चे तुसी वेखोगे ना बड़े सीरियस होणगे गुरु के दरबार विच आ के, उम्र अजे बड़ी घट है, उन्हां दे मत्था टेकण दा तरीका, बहण दा, वेखण दा, उन्हां दीआं अखां दसदीआं वी शरीर ये हुणे मिलिआ 5-7-10 साल दा, पर इन्हें किते पिछले शरीरां विच बहुत कुछ कमाया है। एवें नहीं है, जरूर कमा के आया। तो दूसरे पासे जो असी कई बार वेहने भी साड़ी उम्र 50-60-70 साल की भी होंगी है, तो आप प्रसाद भी वरताई जाने तो गल्लां भी करी जाने नाल ही। ये की कारण ने? बाहरों उम्र वध गई, अंदरली उम्र नहीं वधी। जोगे दे शब्द बड़े स्याणे सन, वो शब्द उन्हूं तार गए, कहन लगे महाराज तुहाडे जोगा सतगुरां ने कोल रख लिया। बड़ा चिर रहा ते एक दिन उहदे माता पिता ने आ के बेनती की, सच्चे पातशाह असी चाहुंदे आ जोगा जवान हो गया दी शादी कर दईए। हजूर ने कहा जोगिया तू चला जा शादी करा के आ। इन्हें इनकार कर दिता, कहिंदा मैं जाना नहीं। मोह बड़ा सी गुरु नाल। सतगुरां ने हुक्म दिता तू जा, पर जदों तोरिया पिछे एक सिख तोर दिता। शादी होनी सी, विआह होना सी, लावां होण लगियां। कईआं ने तो यह भी कहा भी दो लावां हो गईआं सन, दो रहिंदियां सन। तो गुरु गोबिंद सिंह सच्चे पातशाह ने जिहड़ा सिख पिछों भेजिआ सी उहनूं एक चिट्ठी पत्र लिख के कागज़ दे दिता भी जदों ये शादी कराउण लगे जां दो लावां करा लवे ये साडा साडी चिट्ठी जोगे दे अगे कर देनी है, जिहदे उत्ते लिखा लिखिआ सी जोगिआ मेरा हुक्म है जिहड़ा कम करना विच ही छड के जल्दी आ जा, एक पल भी ना लाई। नाल ही भेज दिता उस सिख। कसवटी बहुत वड्डी सी। आनंद कार्ज शुरू होया, रिश्तेदार इकट्ठे होए, पल्ला फड़ाया गया, आरंभता होने लगी। छोटी गल नहीं सी, कदी सोच के वेखो। तुसी वेखोगे अपने समाज दे विच आपां बड़े बड़े वड्डे धर्म दे दमगजे मारने आ, बहुत कुछ हुंदा है जी। पोस्टरां दे उत्ते साडे नाल कई शब्द लिखे होने जी, जथेदार फलाना। ते जदों तुसी उत्थे विआह वेखोगे ना जाके, ਵਿਆਹ ਦੇ ਵਿੱਚ ਤੁਸੀਂ ਵੇਖੋਗੇ ਉੱਥੇ ਸਿੱਖੀ ਦਾ ਸੁਗੰਧੀ ਕੋਈ ਨਹੀਂ ਆਉਂਦੀ। ਉੱਥੇ ਉਹ ਸਾਰਾ ਕੁਝ ਜੋ ਸੰਸਾਰੀਆਂ ਦੇ ਵਿਆਹਾਂ ਵਿੱਚ ਹੈ। ਔਰ ਬੰਦੇ ਦਾ ਪਤਾ ਹੀ ਉਦੋਂ ਲੱਗਦਾ ਹੈ ਜਿੱਦਣ ਖੁਸ਼ੀ ਦੇ ਵਿੱਚ ਬੰਦੇ ਕੋਲ ਧਰਮ ਰਹੇ, ਜਵਾਨੀ ਦੇ ਵਿੱਚ ਅਤੇ ਸ਼ਾਦੀ ਦੇ ਵਿੱਚ ਬੰਦਾ ਧਰਮੀ ਰਹਿ ਸਕੇ। ਇਹ ਬਾਅਦ ਵਿੱਚ ਤਾਂ ਆਪਾਂ ਸਾਰੇ ਧਰਮੀ ਹਾਂ। ਹੁਣ ਬਹੁਤੇ ਤਾਂ ਇਹ ਕਰਦੇ ਨੇ ਚਲੋ ਅਖੰਡ ਪਾਠ ਸਾਹਿਬ ਕਰਾ ਲਈਏ, ਬਾਅਦ ਵਿੱਚ ਪਾਪ ਬਖਸ਼ਾਉਣਾ ਹੈ, ਵੀ ਇੰਨੇ ਬੱਕਰੇ ਵੱਢੇ ਨੇ ਹੁਣ ਅਰਦਾਸ ਕਰਾ ਲਈਏ। ਧਰਮੀ ਮਨੁੱਖ ਦਾ ਪਤਾ ਹੀ ਉਦੋਂ ਲੱਗੇਗਾ ਜਦੋਂ ਖੁਸ਼ੀ ਦੇ ਵਿੱਚ ਵੀ ਧਰਮ ਨੂੰ ਨਾਲ ਰੱਖਦਾ ਕਿ ਨਹੀਂ। ਇਹ ਨਹੀਂ ਵੀ ਸ਼ਾਦੀ ਆਈ ਅਤੇ ਗੁਰਦੁਆਰੇ ਗੁਰੂ ਤੋਂ ਦੂਰ ਅਤੇ ਅੱਗੇ ਪਿੱਛੇ ਆਪਾਂ ਸਿੱਖ ਬਣ ਗਏ। ਜੋਗੇ ਨੂੰ ਉਸ ਵੇਲੇ 'ਤੇ ਕਸਵੱਟੀ ਲਾਈ ਕਲਗੀਆਂ ਵਾਲੇ ਨੇ ਜਦੋਂ ਬਿਲਕੁਲ ਉਹਦੀ ਜ਼ਿੰਦਗੀ ਦੀ ਖੁਸ਼ੀ ਦਾ ਇੱਕ ਪਲ ਸੀ। ਨਾਲ ਉਹਦੇ ਘਰ ਵਾਲੀ ਖੜੀ ਹੈ, ਉਹਨੇ ਪੱਲਾ ਫੜਿਆ, ਸਾਰੀ ਤਿਆਰੀ ਹੈ। ਉਹ ਸਿੱਖ ਨੇ ਅੱਗੇ ਪੱਤਰ ਕਰ ਦਿੱਤਾ, ਉਹਦੇ ਉੱਤੇ ਲਿਖਿਆ ਸੀ ਜੋਗਿਆ ਮੇਰਾ ਹੁਕਮ ਹੈ ਜਿੱਥੇ ਖੜਾ ਹੈ ਉੱਥੇ ਛੱਡ ਕੇ ਆ ਜਾ। ਜੋਗੇ ਨੇ ਲਿਖਾਈ ਵੇਖੀ ਕਲਗੀਆਂ ਵਾਲੇ ਦੀ, ਅੱਖਰ ਵੇਖੇ, ਅੱਖਰਾਂ ਦੇ ਵਿੱਚੋਂ ਗੁਰੂ ਦੇ ਦੀਦਾਰ ਹੋ ਗਿਆ। ਵੇਂਦਾ ਸੀ ਸਤਿਗੁਰਾਂ ਦੇ ਹੱਥ ਲਿਖਤ ਨੂੰ, ਇਹ ਤਾਂ ਕਲਗੀਆਂ ਵਾਲੇ ਦੀ ਲਿਖਤ ਲੱਗਦੀ ਹੈ, ਇਹ ਤਾਂ ਗੁਰੂ ਦਾ ਹੁਕਮ ਆ ਗਿਆ। ਅੱਜ ਇਸ ਸਿੱਖ ਦੇ ਵਿੱਚ ਭਾਦਰੋਂ ਦਾ ਮਹੀਨਾ ਲਾਗੂ ਨਹੀਂ ਸੀ, ਜ਼ਿੰਦਗੀ ਦਾ ਫੈਸਲਾ ਸੀ। ਗੁਰੂ ਨੇ ਜੋ ਕਹਿਣਾ ਉਹ ਕਰਨਾ ਹੀ ਕਰਨਾ ਹੈ, ਪਿੱਛੇ ਨਹੀਂ ਮੁੜਨਾ। ਉੱਥੇ ਪੱਲਾ ਛੱਡ ਕੇ ਵਿੱਚੋਂ ਹੀ ਤੁਰ ਪਿਆ। ਲੋਕਾਂ ਨੇ ਬਹੁਤ ਸਮਝਾਇਆ, ਕਹਿਣ ਲੱਗੇ ਨਹੀਂ ਆਹ ਵੇਖੋ ਚਿੱਠੀ ਵੇਖੋ ਪੱਤਰ ਵੇਖੋ, ਗੁਰੂ ਦਾ ਹੁਕਮ ਹੈ, ਮੈਂ ਪਿੱਛੇ ਨਹੀਂ ਮੁੜ ਸਕਦਾ। ਇਹ ਜ਼ਿੰਦਗੀ ਦੀ ਬਹੁਤ ਵੱਡੀ ਕੁਰਬਾਨੀ ਸੀ, ਛੋਟੀ ਨਹੀਂ ਸੀ। ਸਾਧ ਸੰਗਤ ਆਪਣੀ ਜ਼ਿੰਦਗੀ ਵਿੱਚ ਝਾਤੀ ਮਾਰ ਕੇ ਵੇਖੀਏ, ਪਰਿਵਾਰਾਂ ਵਿੱਚ ਸਾਡੇ ਕਈ ਮੌਕੇ ਆਉਂਦੇ ਨੇ, ਸਾਨੂੰ ਤਾਂ ਇੱਕ ਦਿਨ ਕੰਮ ਨਾ ਮਿਲੇ ਅਤੇ ਕੰਮ ਦੀ ਗੱਲ ਦੂਰ ਛੱਡੋ, ਸਾਡੇ ਉੱਥੋਂ ਇੰਡੀਆ ਤੋਂ ਸੱਜਣ ਆਉਂਦੇ ਨੇ, ਇੱਥੇ ਕੋਈ ਕਹਿੰਦਾ ਨਹੀਂ ਵੀ ਤੁਸੀਂ ਕੇਸ ਮਨਾਓ ਤਾਂ ਤੁਹਾਨੂੰ ਕੰਮ ਮਿਲੇਗਾ। ਉੱਥੇ ਮਹੀਨਾ ਪਹਿਲਾਂ ਹਜਾਮਤ ਕਰਦੇ ਫਿਰਦੇ ਨੇ ਸੜਕਾਂ 'ਤੇ ਵੀ ਅਸੀਂ ਜੀ ਬਾਹਰਲੇ ਦੇਸ਼ ਜਾਣਾ ਜੀ, ਉੱਥੇ ਕੇਸ ਕਟਾਵਾਂਗੇ ਤਾਂ ਹੀ ਮਿਲੇਗਾ ਨਾ। ਇਹ ਬੰਦੇ ਦੀ ਅੰਦਰਲੀ ਦਸ਼ਾ ਹੈ, ਬਾਹਰੋਂ ਨਹੀਂ। ਜੇ ਉਹਦੇ ਅੰਦਰ ਸਪਿਰਿਟ ਹੋਵੇਗੀ, ਦੁਨੀਆ ਦੀ ਕੋਈ ਤਾਕਤ ਨਹੀਂ ਉਹਨੂੰ ਰੋਕ ਸਕਦੀ। ਜੋਗਾ ਤੁਰ ਪਿਆ, ਤੁਸੀਂ ਕਦੀ ਉਸ ਨਕਸ਼ੇ ਨੂੰ ਵੇਖੋ ਕਿ ਉਹਦੀ ਦੁਲਹਨ, ਉਹਦੀ ਪਤਨੀ ਕਿਵੇਂ ਰੋਂਦੀ ਹੋਵੇਗੀ ਜਿਹਦਾ ਪੱਲਾ ਛੁੱਟ ਗਿਆ। ਪਰ ਬੜੀ ਵੱਡੀ ਕੁਰਬਾਨੀ ਕਰ ਦਿੱਤੀ ਜੋਗੇ ਨੇ। ਆ ਗਿਆ, ਪੰਧ ਤੈਅ ਕਰਕੇ ਤੁਰਿਆ ਜਾਂਦਾ। ਪਰ ਜਿਹੜੀ ਮੈਂ ਗੱਲ ਕੀਤੀ ਸੀ, ਜਿੱਦਣ ਧਰਮ ਦਾ ਜੋਬਨ ਆਉਂਦਾ ਹੈ, ਬਹੁਤ ਵੱਡਾ ਖਤਰਾ ਆਉਣ ਦੀ ਸੰਭਾਵਨਾ ਹੁੰਦੀ ਹੈ। ਜੋਗੇ 'ਤੇ ਧਰਮ ਦਾ ਜੋਬਨ ਆ ਗਿਆ ਸੀ। ਉਹਨੇ ਉਹ ਕੰਮ ਕਰ ਦਿੱਤਾ ਸੀ ਜਿਹੜਾ ਕਰਨਾ ਬਹੁਤ ਔਖਾ ਹੈ। ਪਰ ਜਦੋਂ ਉਹਨੇ ਇੰਨੀ ਕੁਰਬਾਨੀ ਕੀਤੀ, ਅੰਦਰ ਉਸ ਕਲਯੁੱਗ ਨੇ, ਅਹੰਕਾਰ ਨੇ ਜਨਮ ਲੈ ਲਿਆ। ਅੰਦਰ ਉਹ ਖਿਆਲ ਪੈਦਾ ਹੋ ਗਿਆ, ਵਿੱਚ ਡੂੰਘੇ ਥਾਂ 'ਤੇ ਕਿਤੇ ਮਨ ਬੋਲਦਾ ਹੈ ਕਿ ਜੋਗਿਆ ਅਨੰਦਪੁਰ ਸਾਹਿਬ ਜਾਏਗਾ, ਗੁਰੂ ਨੇ ਤੈਨੂੰ ਸਾਰਿਆਂ ਤੋਂ ਜ਼ਿਆਦਾ ਸਤਿਕਾਰ ਦੇਣਾ। ਕਿਉਂ? ਕਿਉਂਕਿ ਸਿੱਖ ਤਾਂ ਬੜੇ ਨੇ, ਪਰ ਤੇਰੇ ਵਰਗੀ ਕੁਰਬਾਨੀ ਕਿਸੇ ਨੇ ਨਹੀਂ ਕੀਤੀ। ਬਸ ਮੈਂ ਆਈ ਨਹੀਂ, ਗੁਰੂ ਦਾ ਹੱਥ ਪਿੱਛੇ ਹੋਇਆ ਨਹੀਂ। ਇਹ ਕਰਦਾ ਕਰਾਉਂਦਾ ਰਸਤੇ ਵਿੱਚ ਪੈਂਦਾ ਹੁਸ਼ਿਆਰਪੁਰ, ਉੱਥੇ ਗੁਰਦੁਆਰਾ ਸਾਹਿਬ ਵੀ ਹੈ। ਉੱਥੇ ਸ਼ਾਮ ਪੈ ਗਈ, ਰਾਤ ਰਿਹਾ, ਸੁਣਿਆ ਸੋਚਿਆ ਘੁੰਮ ਕੇ ਆਵਾਂ। ਪਹਿਲਾਂ ਗੁਰੂ ਨਾਲ ਸੀ, ਪਰ ਜਦੋਂ ਜੋਗੇ ਨੇ ਕਿਹਾ ਤੇਰੇ ਵਰਗਾ ਸਿੱਖ ਨਹੀਂ, ਧਰਮ ਦਾ ਜੋਬਨ ਆ ਗਿਆ ਅਤੇ ਜੋਬਨ ਦੇ ਨਾਲ ਹੰਕਾਰ ਆ ਗਿਆ। ਸੂਖਸ਼ਮ ਪਤਾ ਹੀ ਨਹੀਂ ਲੱਗਾ ਉਹਦਾ। ਬਾਜ਼ਾਰ ਵਿੱਚ ਨਿਕਲਿਆ, ਸਾਹਮਣੇ ਚੁਬਾਰੇ 'ਤੇ ਵੇਸ਼ਵਾਸੀ, ਬਸ ਵਹਿੰਦਿਆ ਸਾਰ ਅੰਦਰ ਕਮਜ਼ੋਰ ਪੈ ਚੁੱਕਾ ਸੀ ਹੰਕਾਰ ਨਾਲ, ਗਰਸਿਆ ਗਿਆ। ਫੈਸਲੇ ਤਬਦੀਲ ਹੋ ਗਏ, ਸਭ ਦਿਸ਼ਾਵਾਂ ਟੁੱਟ ਗਈਆਂ ਜੀਵਨ ਦੀਆਂ। ਕਿਹਾ ਕੋਈ ਗੱਲ ਨਹੀਂ, ਫਿਰ ਵੇਖਾਂਗੇ ਧਰਮ ਨਾਲ। ਸੰਸਾਰ ਵੱਲ ਚੁਕਾ ਹੋ ਗਿਆ, ਮਨ ਭ੍ਰਸ਼ਟਾ ਵੱਲ ਚਲਾ ਗਿਆ। ਸੋਚਿਆ ਹੋਰ ਠਹਿਰ ਕੇ ਆਵਾਂਗਾ। ਇੱਕ ਘੰਟੇ ਬਾਅਦ ਵਾਪਸ ਮੁੜਿਆ, ਗਹਿਰੀ ਰਾਤ ਹੋ ਗਈ। ਪਾਪ ਦੀ ਦੁਨੀਆ ਵਿੱਚ ਚੱਲਾ ਹੈ, ਪਰ ਜਦੋਂ ਉਸ ਪਾਸੇ ਵੱਲ ਆਉਂਦਾ, ਉਹਦੇ ਅੱਗੇ ਇੱਕ ਸਾਧ ਸਿੱਧੇ ਜਿਹੇ ਕੱਪੜੇ ਪਾ ਕੇ ਹੈ ਜਵਾਨ, ਪਰਨਾ ਜਾ ਬੰਨ ਕੇ ਸੋਟੀ ਲੈ ਕੇ ਖੜ੍ਹਾ। ਜਦੋਂ ਨੇੜੇ ਆਉਂਦਾ ਅਤੇ ਉਹ ਸੋਟੀ ਖੜਕਾਉਂਦਾ ਜ਼ਮੀਨ 'ਤੇ, ਜੋਗਾ ਫਿਰ ਵਾਪਸ ਮੁੜ ਜਾਂਦਾ ਹੈ। ਜਦੋਂ ਜੋਗਾ ਉਸ ਵੇਸਵਾ ਦੇ ਘਰ ਵੜਨ ਲੱਗਦਾ, ਉੱਥੇ ਉਹ ਫਿਰ ਸਾਧ ਪਹਿਰੇਦਾਰ ਬਣ ਕੇ ਖੜ੍ਹਾ, ਉਹ ਫਿਰ ਕੰਧ ਨੂੰ ਸੋਟੀ ਮਾਰਦਾ, ਜੋਗਾ ਫਿਰ ਮੁੜ ਜਾਂਦਾ। ਸਵੇਰ ਰਾਤ ਦੇ 10 ਵਜੇ ਤੋਂ 2 ਵਜੇ ਤੱਕ ਪਤਾ ਨਹੀਂ ਕਿੰਨੇ ਕੁ ਗੇੜੇ ਜੋਗੇ ਨੇ ਵਾਸ਼ਨਾਗ੍ਰਸਤ ਹੋ ਕੇ ਉਸ ਵੇਸਵਾ ਦੇ ਘਰ ਦੇ ਅੱਗੇ ਗੇੜੇ ਲਾਏ, ਪਰ ਉੱਥੇ ਫਿਰ ਉਹ ਸੋਟੀ ਵਾਲਾ ਸਾਧ ਖੜ੍ਹਾ ਹੈ। ਅਖੀਰ ਨੂੰ ਜਦੋਂ 2 ਵਜੇ ਨਾ, ਅਤੇ ਜਦੋਂ 2 ਵਜਦੇ ਨੇ ਸਾਧ ਸੰਗਤ, ਉਦੋਂ ਸੰਸਾਰ ਦਾ ਸਮਾਂ ਮੁੱਕ ਜਾਂਦਾ ਹੈ। 2 ਵਜੇ ਤੋਂ ਬਾਅਦ ਰੱਬ ਦੇ ਪਿਆਰੇ ਜਾਗਦੇ ਨੇ, ਭਿੰਨੀ ਰੈਨੜੀਏ ਚਮਕਣ ਤਾਰੇ। ਉਦੋਂ ਫਿਰ ਉਹਨਾਂ ਦੇ ਹਿਰਦੇ ਦੀਆਂ ਤਰੰਗਾਂ ਫੈਲ ਕੇ ਕਈ ਕਈ ਮੀਲ ਤੱਕ ਆਪਣਾ ਅਸਰ ਪਾਉਂਦੀਆਂ ਨੇ, ਕਈ ਕਈ ਮੀਲ ਤੱਕ। ਜਿੱਥੇ ਉਹ ਬੈਠਾ ਹੋਵੇਗਾ ਨਾ, ਪੂਰਾ ਜੁੜਿਆ ਹੋਇਆ, ਆਲੇ ਦੁਆਲੇ 20-20 ਮੀਲ 'ਤੇ ਉਹਦਾ ਪ੍ਰਭਾਵ ਪਏਗਾ। ਉਦੋਂ 2 ਘਟਨਾਵਾਂ ਵਾਪਰਦੀਆਂ ਨੇ। ਇੱਕ ਤਾਂ ਵਿਕਾਰੀ ਉਹਨਾਂ ਤਰੰਗਾਂ ਨਾਲ ਸੌਂ ਜਾਣਗੇ, ਉਹਨਾਂ ਨੀਂਦ ਜ਼ਿਆਦਾ ਆਵੇਗੀ। ਦੂਸਰਾ, ਉਸ ਵੇਲੇ ਜੇ ਕੋਈ ਬੰਦਾ ਰੋਗ ਤੋਂ ਪੀੜਿਤ, ਜਿਹਨੂੰ ਸਾਰੀ ਰਾਤ ਨੀਂਦ ਨਹੀਂ ਆਈ, 2 ਵਜੇ ਤੋਂ ਬਾਅਦ ਉਹਨੂੰ ਨੀਂਦ ਆ ਜਾਏਗੀ, ਆਰਾਮ ਮਿਲੇਗਾ ਉਹਨੂੰ ਤਰੰਗਾਂ ਨਾਲ। ਉਹ ਸਮਾਂ ਆ ਗਿਆ, ਤਰੰਗਾਂ ਫੈਲੀਆਂ, ਅੰਮ੍ਰਿਤ ਵੇਲਾ ਆਇਆ। ਅੰਮ੍ਰਿਤ ਵੇਲੇ ਦੀ ਇੱਕ ਤਰੰਗ ਵੱਜੀ, ਜੋਗੇ ਨੂੰ ਅੰਦਰ ਗਿਆਨ ਪੈਦਾ ਹੋ ਗਿਆ, ਹੰਕਾਰ ਚਲਾ ਗਿਆ। ਅੰਦਰੋਂ ਆਵਾਜ਼ ਆਈ, ਉਹ ਜੋਗਿਆ ਕਿਹੜੀ ਟੀਸੀ 'ਤੇ ਚੜ੍ਹ ਕੇ ਕਿਹੜੇ ਗੰਧ ਵਿੱਚ ਡਿੱਗਣ ਲੱਗਾ ਸੀ? ਗੁਰੂ ਨੇ ਤੈਨੂੰ ਬਹੁਤ ਉੱਚਾ ਕੀਤਾ ਅਤੇ ਤੂੰ ਫਿਰ ਉਸੇ ਰਾਹ 'ਤੇ ਤੁਰ ਪਿਆ, ਨਾਲੇ ਇੰਨੀ ਵੱਡੀ ਕੁਰਬਾਨੀ ਕਰਕੇ। ਬਸ ਉਸੇ ਵੇਲੇ ਦੌੜਿਆ ਅਨੰਦਪੁਰ ਸਾਹਿਬ ਨੂੰ, ਅੰਦਰ ਹੋਸ਼ ਆ ਗਏ। ਸਵੇਰ ਹੁੰਦਿਆਂ ਨੂੰ ਆਸਾ ਦੀ ਵਾਰ ਦਾ ਦੀਵਾਨ ਸੀ, ਸੰਗਤ ਚਲੀ ਗਈ, ਸਤਿਗੁਰੂ ਬੈਠੇ ਨੇ, ਭਾਈ ਜੋਗਾ ਜਾ ਰਿਹਾ ਹੈ। ਇੱਕ ਪਾਸੇ ਪਛਤਾਵਾ ਹੈ, ਕਦੀ ਸੋਚਦਾ ਸ਼ਾਇਦ, ਕੀ ਪਤਾ ਗੁਰੂ ਸਾਹਿਬ ਨੂੰ ਨਾ ਹੀ ਪਤਾ ਲੱਗੇ, ਮਨ ਹੁੰਦਾ ਸ਼ਾਇਦ ਪਤਾ ਹੈ ਕਿ ਨਹੀਂ। ਫਿਰ ਅੰਦਰ ਸ਼ਰਮ ਹੈ ਬੜੀ, ਚਲਾ ਗਿਆ ਕਿਸੇ ਤਰ੍ਹਾਂ। 2-4 ਸਿੱਖ ਕੋਲ ਖੜ੍ਹੇ ਨੇ, ਅਤੇ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਤਖ਼ਤ 'ਤੇ ਪੈਰ ਲਮਕਾ ਕੇ ਬੈਠੇ ਨੇ। ਜਦੋਂ ਜੋਗਾ ਗਿਆ ਨਾ, ਸਤਿਗੁਰਾਂ ਨੇ ਅੱਖਾਂ ਬੰਦ ਕਰ ਲਈਆਂ। ਜਿਵੇਂ ਬੰਦੇ ਨੂੰ ਉਂਗਲਾਟ ਆਉਂਦਾ ਨਾ, ਨੀਂਦ ਆਉਂਦੀ ਹੈ, ਇਸ ਤਰ੍ਹਾਂ ਉਂਗਲਾਉਂਦੇ ਨੇ। ਜੋਗੇ ਨੇ ਫਤਿਹ ਬੁਲਾਈ, ਆ ਕੇ ਪੈਰ ਘੁੱਟਣ ਲੱਗ ਪਿਆ। ਜਦੋਂ ਪੈਰ ਘੁੱਟਦਾ ਤਾਂ ਸਤਿਗੁਰਾਂ ਨੇ ਅੱਖਾਂ ਬੰਦ ਕੀਤੀਆਂ ਨੇ। ਹੁਣ ਇਸ ਘਟਨਾ ਦਾ ਪਤਾ ਜਾਂ ਜੋਗੇ ਨੂੰ ਅਤੇ ਜਾਂ ਗੁਰੂ ਨੂੰ, ਕੋਲ ਵਾਲਿਆਂ ਨੂੰ ਨਹੀਂ। ਜਦੋਂ ਉਹਨੇ ਪੈਰ ਫੜੇ ਨਾ, ਪੈਰ ਘੁੱਟਣ ਲੱਗ ਪਿਆ ਅਤੇ ਕਲਗੀਆਂ ਵਾਲੇ ਖੁਦ ਰਾਤ ਉਹਦਾ ਪਹਿਰਾ ਦਿੰਦੇ ਰਹੇ ਸਨ, ਰੂਪ ਪਟਾ ਕੇ। ਉਹ ਜਿਹੜਾ ਵੇਸਵਾ ਦੇ ਬੂਹੇ ਅੱਗੇ ਖੜਾ ਸੀ, ਉਹ ਕਲਗੀਆਂ ਵਾਲੇ ਖੁਦ ਸਨ। ਜਦੋਂ ਜੋਗੇ ਨੇ ਪੈਰ ਫੜੇ ਨਾ, ਘੁੱਟਣ ਲੱਗ ਪਿਆ ਅਤੇ ਸਤਿਗੁਰੂ ਅੱਖਾਂ ਖੋਲ੍ਹ ਕੇ ਕਹਿੰਦੇ, ਜੋਗਿਆ ਨਾ ਰਾਤ ਸੌਣ ਦਿੱਤੇ ਨਾ ਹੁਣ ਸੌਣ ਦੇਣਾ ਪਿਆ। ਇਹ ਸ਼ਬਦ ਐਸੇ ਸਨ ਜਿਹਦਾ ਪਤਾ ਸਿਰਫ ਜੋਗੇ ਨੂੰ ਲੱਗਾ, ਗੁਰੂ ਨੇ ਕੀ ਕਿਹਾ ਹੈ। ਕਹਿਣ ਲੱਗੇ, ਮੈਨੂੰ ਆਰਾਮ ਕਰ ਲੈਣ ਦੇ, ਸਾਰੀ ਰਾਤ ਦਾ ਥੱਕ ਗਿਆ, ਹੁਣ ਵੀ ਨਹੀਂ ਸੌਣ ਦਿੰਦਾ ਤੂੰ। ਬਸ ਜੋਗੇ ਦੇ ਅੰਦਰੋਂ ਕੜ ਪਾਟ ਗਏ, ਸਤਿਗੁਰਾਂ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ। ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ, ਜੋਗਿਆ ਧਰਮ ਕਮਾਉਣਾ ਵੀ ਔਖਾ ਹੈ, ਪਰ ਇਸ ਕਮਾਈ ਨੂੰ ਬਚਾਉਣਾ ਗੁਰੂ ਤੋਂ ਬਿਨਾਂ ਕੋਈ ਨਹੀਂ ਬਚਦਾ। ਇਹ ਸਿਰੇ 'ਤੇ ਜਾ ਕੇ ਤੈਨੂੰ ਧਰਮ ਦੇ ਜੋਬਣ ਦਾ ਹੰਕਾਰ ਹੋ ਗਿਆ ਸੀ, ਭਾਦੋਂ ਏ ਭਰਮ ਭੁੱਲੀ। ਸਤਿਗੁਰਾਂ ਨੇ ਸਿਰ 'ਤੇ ਹੱਥ ਫੇਰਿਆ, ਇਹਨੇ ਖਿਮਾ ਮੰਗੀ, ਔਰ ਇਹ ਹੈ ਭਾਦੋਂ ਭਰਮ ਭੁੱਲੀ ਪਰ ਜੋਬਣ ਪਛਤਾਨੀ। ਜਦੋਂ ਜੋਬਣ ਆਉਂਦਾ ਤਿਲਕਣ ਦੀ ਸੰਭਾਵਨਾ ਹੈ, ਪਰ ਜੇ ਪੂਰਾ ਗੁਰੂ ਹੋਵੇ ਫਿਰ ਸਿੱਖ ਨੂੰ ਕੋਈ ਡਰ ਨਹੀਂ। ਆਓ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਐ, 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 ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, 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 ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਐਸੇ ਗੁਰੂ ਦੀ ਟੇਕ 'ਤੇ ਜੀਵਨ ਸਿੱਖ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ। ਗੁਰੂ ਸਾਹਿਬ ਕਿਰਪਾ ਕਰਨ, ਆਪਣਾ ਊਟ ਆਸਰਾ ਬਖਸ਼। ਰਹਿੰਦੇ ਸ਼ਬਦ ਦੇ ਵਿਚਾਰ ਕੱਲ੍ਹ ਆਪਾਂ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।